ਜਿਹੜੀ ਬਾਣੀ ਆ ਉਹ ਇਤਿਹਾਸ ਦੀ ਬਾਣੀ ਹੈ। ਜੋ ਸਿੱਧਾਂ ਨੇ ਗੁਰੂ ਜੀ ਨੂੰ ਕਿਹਾ ਤੇ ਗੁਰੂ ਜੀ ਨੇ ਜੋ ਸਿੱਧਾਂ ਨੂੰ ਕਿਹਾ ਉਹ ਸਾਰੀ ਵਾਰਤਾਲਾਪ ਇਤਿਹਾਸਕ ਕਹਾਣੀ ਹੈ। ਗੁਰੂ ਦਾਤਾ ਜੀ ਦੇ ਦਰਬਾਰ ਦੇ ਅੰਦਰ ਜਿਹੜੇ ਸਤਿਗੁਰੂ ਦੇ ਦਰਬਾਰ ਦੇ ਹਜ਼ੂਰੀ ਕੀਰਤਨੀਏ ਨੇ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ, ਉਹਨਾਂ ਦੀ ਇੱਕ ਪਵਿੱਤਰ ਰਚਨਾ ਰਾਮਕਲੀ ਰਾਗ ਦੇ ਅੰਦਰ ਵਾਰ ਦੇ ਰੂਪ ਅੰਦਰ ਦਰਜ ਹੈ, ਉਹ ਸਾਰੀ ਦੀ ਸਾਰੀ ਇਤਿਹਾਸਕ ਵਾਰ ਹੈ। ਉਹ ਸਾਰੀ ਵਾਰ ਦਾ ਇੱਕ ਵੀ ਅੱਖਰ ਐਸਾ ਨਹੀਂ ਜਿਹਨੂੰ ਕੋਈ ਬੰਦਾ ਇਤਿਹਾਸ ਨਾ ਕਹਿ ਸਕੇ। ਉਹ ਸਭ ਸਮੁੱਚੀ ਜਿਹੜੀ ਵਾਰ ਹੈ ਉਹ ਇਤਿਹਾਸਕ ਵਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਬਾਬਰ ਬਾਣੀ ਹੈ, ਬਾਬਰ ਬਾਣੀ ਇਤਿਹਾਸਕ ਬਾਣੀ ਹੈ। ਉਸ ਇਤਿਹਾਸ ਦਾ ਨਕਸ਼ਾ ਖਿੱਚ ਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਰਹਿੰਦੀ ਦੁਨੀਆ ਤੱਕ ਉਸ ਇਤਿਹਾਸ ਨੂੰ ਜਿਉਂਦਾ ਰੱਖਿਆ ਹੈ। ਸ਼ਾਇਦ ਬਾਬਰ ਦੇ ਹਮਲੇ ਦਾ ਜ਼ਿਕਰ ਕੋਈ ਵੱਡੇ ਤੋਂ ਵੱਡਾ ਲਿਖਾਰੀ ਏਡੇ ਅੱਛੇ ਢੰਗ ਨਾਲ ਲਿਖ ਸਕਦਾ ਜਿਹਨੇ ਵਧੀਆ ਤਰੀਕੇ ਦੇ ਨਾਲ ਪ੍ਰਥਮ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਿਖਿਆ ਹੈ। ਇਤਿਹਾਸ ਪੱਖੋਂ ਤੇ ਅਧਿਆਤਮਵਾਦ ਪੱਖੋਂ ਸਮਾਜ ਪੱਖੋਂ ਜਿਹੜੇ ਮਰਜ਼ੀ ਪੱਖ ਤੋਂ ਗੁਰਬਾਣੀ ਨੂੰ ਪੜ੍ਹਿਆ ਜਾਏ ਗੁਰਬਾਣੀ ਦਾ ਕੋਈ ਵੀ ਪੱਖ ਐਸਾ ਨਹੀਂ ਜਿਹੜਾ ਇਨਸਾਨ ਕਹਿ ਦੇ ਕਿ ਇਹਦੇ ਵਿੱਚ ਆਹ ਪੱਖ ਆਇਆ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਨੂੰ ਸਮਰਪਿਤ, ਸਤਿਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਅੱਜ ਦਾ ਮਹਾਨ ਗੁਰਮੁਖ ਸਮਾਗਮ 3 ਦਿਨ ਦਾ ਸਮਾਗਮ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਸਾਹਿਬਾਨਾਂ ਦੀ ਸੋਚ ਸਾਹਮਣੇ ਸਿਰ ਝੁਕਾਉਂਦਾ, ਨਹੀਂ ਤੇ ਬਹੁਤੀ ਥਾਵਾਂ ਦੇ ਉੱਤੇ ਸਮਾਗਮ ਤੇ ਬੜੇ ਹੁੰਦੇ ਨੇ, ਰੋਜ਼ ਸਾਨੂੰ ਸੰਗਤਾਂ ਦੇ ਚਰਨ ਪ੍ਰਸ਼ਨ ਦਾ ਸੁਭਾਗਾ ਸਮਾਂ ਪ੍ਰਾਪਤ ਹੁੰਦਾ ਹੈ, ਪਰ ਸਮਾਗਮਾਂ ਦਾ ਜਿਹੜਾ ਮੋਟਾ ਕਰਕੇ ਲੇਖ ਲਿਖਿਆ ਹੁੰਦਾ ਹੈ ਉਹ ਕਿਸੇ ਨਾ ਕਿਸੇ ਬਾਬੇ ਨੂੰ ਸਮਰਪਿਤ ਹੁੰਦਾ ਹੈ ਜਾਂ ਕਿਸੇ ਮੜੀ ਨੂੰ ਸਮਰਪਿਤ ਹੁੰਦਾ ਹੈ ਜਾਂ ਕਿਸੇ ਐਸੇ ਬੰਦੇ ਨੂੰ ਸਮਰਪਿਤ ਹੁੰਦਾ ਹੈ ਜਿਹਦੀ ਸਾਡੇ ਧਰਮ ਨੂੰ ਦੇਣ ਕੋਈ ਨਹੀਂ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋਚ ਨੂੰ ਸਮਰਪਿਤ ਅੱਜ ਦੇ ਮਹਾਨ ਸਮਾਗਮ ਹੈ। ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬਾਰੇ ਮੈਂ ਆਪਣੇ ਢਾਡੀ ਵੀਰਾਂ ਦੇ ਕੋਲ ਇੱਕ ਰਚਨਾ ਕਹਾਉਣ ਲੱਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੌਣ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਕੀ ਨੇ, ਇਹ ਵਿਸ਼ਾ ਮੈਂ ਤੁਹਾਡੀ ਸੇਵਾ ਦੇ ਵਿੱਚ ਰੱਖਣ ਲੱਗਾ। ਕਿਰਪਾ ਕਰਿਓ ਜਿੰਨੇ ਜੁੜ ਬੈਠੇ ਹੋ ਇਕਾਗਰਤਾ ਦਾ ਮਾਹੌਲ ਬਣਾਉਣ ਦਾ ਸਾਡਾ ਸਾਥ ਦਿਓ। ਗੁਰੂ ਕਿਰਪਾ ਕਰਨ ਸਾਡੀ ਤੁਹਾਡੀ ਗੁਰਮਤਿ ਦੀ ਸਾਂਝ ਦਾਤਾ ਜੀ ਸਦੀਵੀ ਬਣਾਈ ਰੱਖਣ, ਤੁਹਾਡੇ ਚਰਨਾਂ ਨਾਲ ਦਾਸਰਿਆਂ ਦਾ ਦਾਤਾ ਜੀ ਪਿਆਰ ਬਣਾ ਦੇਣ। ਗੁਰੂ ਕੀ ਸੰਗਤ ਵਿੱਚ ਰੱਬ ਵੱਸਦਾ, ਵਿੱਚ ਸੰਗਤ ਹਰ ਪ੍ਰਭ ਵੱਸਿਆ ਜੀਓ। ਤੁਸੀਂ ਸਾਰੇ ਜਣੇ ਰੱਬ ਦਾ ਰੂਪ ਬੈਠੇ ਹੋ, ਆਓ ਇਤਿਹਾਸ ਦੇ ਪੰਨਿਆਂ ਨੂੰ ਪੜ੍ਹੀਏ ਤਾਂ ਕਵੀਆਂ ਨੇ ਲਿਖਿਆ ਕਹਿੰਦੇ ਭਗਤਾਂ ਤੇ ਗੁਰੂਆਂ ਨੇ ਸਮੇਂ ਸਮੇਂ ਰਾਗਾਂ ਵਿੱਚ ਬਾਣੀਆਂ ਉਚਾਰੀਆਂ, ਮਹਿਮਾ ਕੀਤੀ ਬਾਣੀ ਚ ਨਿਰੋਲ ਪ੍ਰਮਾਤਮਾ ਦੀ, ਤਾਈਓ ਗੁਰੂ ਗ੍ਰੰਥ ਵਿੱਚ ਗਈਆਂ ਸਤਕਾਰੀਆਂ ਰਾਗ ਅਤੇ ਰਾਗਣੀਆਂ ਜਸ ਇਹਦਾ ਗਾਉਂਦੀਆਂ ਨੇ। ਵੇਖੋ 31 ਰਾਗਾਂ ਵਿੱਚ ਬਾਣੀਆਂ ਸ਼ਿੰਗਾਰੀਆਂ, ਸ਼੍ਰੋਮਣੀ ਗ੍ਰੰਥ ਇਹਨੂੰ ਮੰਨਿਆ ਹੈ ਸਾਰਿਆਂ ਨੇ, ਸੰਤਾਂ ਮਹਾਤਮਾ ਤੇ ਸਭੇ ਸੰਸਾਰੀਆਂ ਨਾਮ ਰੂਪੀ ਥਾਲੀ ਵਿੱਚ ਸਤ ਸੰਤੋਖ ਪਾਇਆ। ਇੱਕ ਓਅੰਕਾਰ ਦੀਆਂ ਵੱਖਰੀਆਂ ਸ਼ਾਨਾਂ ਨੇ, ਕਿਹੜੀ ਕਿਹੜੀ ਮਹਿਮਾ ਦੱਸਾਂ ਸ਼੍ਰੀ ਗੁਰੂ ਗ੍ਰੰਥ ਜੀ ਦੀ, ਗੁਰੂਆਂ ਦੀ ਜੋਤ ਅਤੇ ਬਾਣੀ ਦਾ ਖਜ਼ਾਨਾ ਹੈ। ਇਹ ਗੁਰੂਆਂ ਦੀ ਜੋਤ ਹੈ, ਬਾਣੀ ਦਾ ਖਜ਼ਾਨਾ ਹੈ। ਇਹ ਬਾਣੀ ਦੇ ਖਜ਼ਾਨੇ ਦੇ ਬਾਬਤ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਗੁਰੂਆਂ ਨੇ ਇੱਕ ਨਵਾਂ ਗ੍ਰੰਥ ਬਣਾਉਣਾ ਸ਼ੁਰੂ ਕੀਤਾ ਹੈ, ਹਰਿਦੁਆਰ ਦੀ ਧਰਤੀ ਤੋਂ ਕੁਝ ਬ੍ਰਾਹਮਣ ਲੋਕ, ਕੁਝ ਪੰਡਿਤ ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਮਿੱਤਰ ਨੇ, ਕਿਉਂਕਿ ਗੁਰੂ ਅਮਰਦਾਸ ਜੀ ਪਹਿਲਾਂ 21 ਸਾਲ ਹਰਿਦੁਆਰ ਨਹਾਉਣ ਜਾਂਦੇ ਰਹੇ ਹੈ, ਉੱਥੇ ਉਹਨਾਂ ਦੇ ਬਹੁਤ ਸਾਰੇ ਦੋਸਤ ਮਿੱਤਰ ਬਣੇ ਹੈ। ਕੁਝ ਮਿੱਤਰ ਬ੍ਰਾਹਮਣਾਂ ਨੂੰ ਪਤਾ ਲੱਗਾ ਕਿ ਬਾਬਾ ਅਮਰਦਾਸ ਸਿੱਖਾਂ ਦਾ ਗੁਰੂ ਬਣ ਗਿਆ, ਬਾਬਾ ਅਮਰਦਾਸ ਮਨੁੱਖਤਾ ਦਾ ਗੁਰੂ ਬਣ ਗਿਆ, ਉਹ ਗੁਰੂ ਅਮਰਦਾਸ ਹੈ। ਹੁਣ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਏ ਆ ਬ੍ਰਾਹਮਣ, ਬ੍ਰਾਹਮਣ ਲੋਕਾਂ ਨੇ ਗੁਰੂ ਅਮਰਦਾਸ ਜੀ ਨੂੰ ਨਮਸਕਾਰ ਕੀਤੀ ਹੈ ਤੇ ਹੱਥ ਜੋੜ ਕੇ ਆਖਿਆ ਕਹਿੰਦੇ ਸਾਨੂੰ ਪਹਿਚਾਣਿਆ? ਗੁਰੂ ਜੀ ਕਹਿੰਦੇ ਹਾਂ ਬਿਲਕੁਲ, ਤੁਸੀਂ ਮੇਰੇ ਬੜੇ ਪੁਰਾਣੇ ਮਿੱਤਰ ਹੋ, ਆਓ ਪ੍ਰਸ਼ਾਦਾ ਪਾਣੀ ਛਕੋ ਬੈਠੋ। ਗੁਰੂ ਮਹਾਰਾਜ ਜੀ ਦੀ ਬੜੀ ਅਪਾਰ ਕਿਰਪਾ ਹੈ, ਜਲ ਪਾਣੀ ਛਕ ਕੇ ਫਿਰ ਦੀਵਾਨ ਵਿੱਚ ਆਇਓ। ਤੇ ਇਹਨਾਂ ਬ੍ਰਾਹਮਣ ਲੋਕਾਂ ਨੇ ਆਖਿਆ ਕਿ ਗੁਰੂ ਜੀ ਅਸੀਂ ਪ੍ਰਸ਼ਾਦਾ ਪਾਣੀ ਵੀ ਛਕਾਂਗੇ, ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਵੀ ਸੁਣਾਂਗੇ, ਤੁਹਾਡੀ ਕਥਾ ਵੀ ਸੁਣਾਂਗੇ, ਪਰ ਅਸੀਂ ਦਿਲ ਵਿੱਚ ਇੱਕ ਸਵਾਲ ਲੈ ਕੇ ਆਏ ਹਾਂ, ਕਿਰਪਾ ਕਰਕੇ ਸਾਡੇ ਸਵਾਲ ਦਾ ਉੱਤਰ ਦਿਓ। ਗੁਰੂ ਜੀ ਕਹਿੰਦੇ ਪੁੱਛੋ, ਕੀ ਪੁੱਛਣਾ? ਇਹਨਾਂ ਬ੍ਰਾਹਮਣਾਂ ਨੇ ਸਵਾਲ ਕੀਤਾ, ਕਹਿਣ ਲੱਗੇ ਬਾਬਾ ਜੀ ਸਾਨੂੰ ਪਤਾ ਲੱਗਾ ਕਿ ਤੁਸੀਂ ਇੱਕ ਨਵਾਂ ਗ੍ਰੰਥ ਬਣਾਉਣ ਲੱਗੇ ਜੇ, ਸਾਨੂੰ ਪਤਾ ਲੱਗਾ ਤੁਸੀਂ ਇੱਕ ਨਵਾਂ ਗ੍ਰੰਥ ਬਣਾਉਣ ਵਾਸਤੇ ਬੜੇ ਦੂਰ ਦੁਰਾਡੇ ਤੋਂ ਪਹਿਲੇ ਪਾਤਸ਼ਾਹ ਨੇ ਬਾਣੀਆਂ ਲੈ ਕੇ ਆਉਂਦੀਆਂ, ਮੈਨੂੰ ਪਤਾ ਲੱਗਿਆ ਵੀ ਤੁਸੀਂ ਆਪਣੀ ਬਾਣੀ ਵੀ ਲਿਖ ਰਹੇ ਹੋ ਤੇ ਉਹ ਗ੍ਰੰਥ ਤੁਸੀਂ ਸੱਚੀ ਬਣਾਉਣ ਲੱਗੇ ਹੋ। ਗੁਰੂ ਅਮਰਦਾਸ ਜੀ ਕਹਿੰਦੇ ਹਾਂ, ਅਕਾਲ ਪੁਰਖ ਨੇ ਚਾਹਿਆ ਤੇ ਉਹ ਮਹਾਨ ਗ੍ਰੰਥ ਹੋਂਦ ਵਿੱਚ ਆਏਗਾ। ਇੱਕ ਬ੍ਰਾਹਮਣ ਬੋਲਿਆ, ਕਹਿਣ ਲੱਗਾ ਗੁਰੂ ਜੀ ਇਹ ਭਾਰਤ ਦੀ ਧਰਤੀ ਦੇ ਉੱਤੇ ਅੱਗੇ ਗ੍ਰੰਥ ਕਿਤੇ ਥੋੜੇ ਆ, 18 ਪੁਰਾਣ ਆ, 4 ਵੇਦ ਆ, ਇੱਥੇ 27 ਸਿਮਰਤੀਆਂ ਨੇ, ਇੱਥੇ ਹੋਰ ਬੇਸ਼ੁਮਾਰ ਗ੍ਰੰਥ ਨੇ, ਰਮਾਇਣ ਹੈ, ਇਸ ਧਰਤੀ ਦੇ ਉੱਤੇ ਗੀਤਾ ਹੈ, ਇਸ ਧਰਤੀ ਦੇ ਉੱਤੇ ਮਹਾਭਾਰਤ ਹੈ, ਇੰਨੇ ਗ੍ਰੰਥ ਪਏ ਨੇ, ਉਹਨਾਂ ਨੂੰ ਪੜ੍ਹਦਾ ਕੋਈ ਵਿਰਲਾ ਵਿਰਲਾ, ਤੇ ਤੁਸੀਂ ਇੱਕ ਨਵਾਂ ਬਣਾਉਣ ਲੱਗੇ ਹੋ ਕਿ ਪਹਿਲੇ ਥੋੜੇ ਨੇ, ਨਵਾਂ ਬਣਾਉਣ ਦੀ ਤੁਹਾਨੂੰ ਕੀ ਲੋੜ ਹੈ? ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਕਿ ਤੁਹਾਡੇ ਸਵਾਲ ਦਾ ਉੱਤਰ ਦੇਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਗੱਲ ਪੁੱਛਣੀ ਆ। ਬ੍ਰਾਹਮਣ ਕਹਿੰਦੇ ਪੁੱਛੋ, ਬੜੇ ਵਿਦਵਾਨ ਬ੍ਰਾਹਮਣ ਆ। ਗੁਰੂ ਅਮਰਦਾਸ ਜੀ ਕਹਿਣ ਲੱਗੇ, ਪਿਆਰਿਓ ਜਦੋਂ ਮੀਂਹ ਪੈਂਦਾ ਧਰਤੀ ਦੇ ਉੱਤੇ, ਕੀ ਮੀਂਹ ਪੈਣਾ ਬਹੁਤ ਜ਼ਰੂਰੀ ਆ? ਧਰਤੀ ਦੇ ਉੱਤੇ ਨਦੀਆਂ ਨੇ, ਧਰਤੀ ਦੇ ਉੱਤੇ ਦਰਿਆ ਹੈ, ਧਰਤੀ ਦੇ ਉੱਤੇ ਪਾਣੀ ਦੇ ਸੋਮੇ ਨੇ, ਧਰਤੀ ਤੇ ਤਲਾਅ ਹੈ, ਧਰਤੀ ਤੇ ਖੂਹ ਹਨ, ਮੀਂਹ ਪੈਣਾ ਕੀ ਜ਼ਰੂਰਤ ਹੈ? ਮੀਂਹ ਪੈਣਾ ਜ਼ਰੂਰੀ ਹੈ ਜਾਂ ਨਹੀਂ? ਇੱਕ ਬ੍ਰਾਹਮਣ ਕਹਿੰਦਾ ਮੀਂਹ ਤੇ ਪੈਣਾ ਬਹੁਤ ਜ਼ਿਆਦਾ ਲਾਜ਼ਮੀ ਆ, ਮੀਂਹ ਨਾ ਪਵੇ ਤਾਂ ਫਸਲਾਂ ਸਾਰੀਆਂ ਸੁੱਕ ਜਾਣਗੀਆਂ। ਗੁਰੂ ਜੀ ਕਹਿਣ ਲੱਗੇ ਇੰਨੇ ਖੂਹ ਨੇ, ਇੰਨੇ ਦਰਿਆ ਨੇ, ਇੰਨੀਆਂ ਨਦੀਆਂ ਨੇ, ਇੰਨੇ ਤਲਾਅ ਨੇ, ਤੇ ਫਿਰ ਮੀਂਹ ਦੀ ਕੀ ਲੋੜ ਹੈ? ਉਹ ਬ੍ਰਾਹਮਣ ਅੱਗੋਂ ਝੂਠਾ ਜਿਹਾ ਪੈ ਕੇ ਕਹਿਣ ਲੱਗਾ, ਕਹਿੰਦਾ ਗੁਰੂ ਜੀ ਅਸਲ ਮੇਲੇ ਵਿੱਚ ਦਰਿਆਵਾਂ ਨਦੀਆਂ ਤੇ ਟੋਭਿਆਂ ਦਾ ਪਾਣੀ, ਖੂਹਾਂ ਦਾ ਪਾਣੀ ਹਰ ਥਾਂ ਨਹੀਂ ਪਹੁੰਚਾਇਆ ਜਾ ਸਕਦਾ। ਇਸ ਪਾਣੀ ਦੀ ਇੱਕ ਸੀਮਾ ਹੈ ਕਿ ਇਸ ਹੱਦ ਤੱਕ ਪਾਣੀ ਪਹੁੰਚਾਇਆ ਜਾ ਸਕਦਾ, ਦਰਿਆ ਦੇ ਪਾਣੀ ਨੂੰ ਉੱਚੇ ਥਾਂ ਤੇ ਨਹੀਂ ਪਹੁੰਚਾਇਆ ਜਾ ਸਕਦਾ, ਨਹਿਰ ਦੇ ਪਾਣੀ ਨੂੰ ਉੱਚੇ ਥਾਂ ਨਹੀਂ ਪਹੁੰਚਾਇਆ ਜਾ ਸਕਦਾ, ਉਹਨੂੰ ਹਰੇਕ ਥਾਂ ਤੱਕ ਨਹੀਂ ਪਹੁੰਚਾਇਆ ਜਾ ਸਕਦਾ। ਮੀਂਹ ਦੇ ਪਾਣੀ ਦੀ ਪਹੁੰਚ ਹਰੇਕ ਜਗ੍ਹਾ ਤੱਕ ਹੈ, ਮੀਂਹ ਹਰੇਕ ਥਾਂ ਦੇ ਉੱਤੇ ਪੈਂਦਾ, ਇਸ ਲਈ ਮੀਂਹ ਪੈਣਾ ਬੜਾ ਜ਼ਰੂਰੀ ਆ। ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦੇ ਪਾਣੀ ਨਹੀਂ? ਉਹ ਸੱਜਣਾ ਮੀਂਹ ਦੀ ਕੀ ਲੋੜ ਹੈ? ਇਹ ਕਹਿਣ ਲੱਗੇ ਵੀ ਮੀਂਹ ਤਾਂ ਪੈਣਾ ਬੜਾ ਜ਼ਰੂਰੀ ਹੈ, ਕਿਉਂਕਿ ਮੀਂਹ ਦੀ ਪਹੁੰਚ ਹਰ ਥਾਂ ਤੱਕ ਹੈ। ਗੁਰੂ ਅਮਰਦਾਸ ਜੀ ਕਹਿਣ ਲੱਗੇ ਤੁਹਾਡੇ ਸਵਾਲ ਦਾ ਉਤਰਿਆ, ਅਸਲ ਵਿੱਚ ਜਿਹੜੇ ਪਹਿਲਾਂ ਗ੍ਰੰਥ ਹਨ, ਰਮਾਇਣ ਹੈ, ਮਹਾਭਾਰਤ ਹੈ, ਗੀਤਾ ਹੈ, 18 ਪੁਰਾਣ ਹੈ, 4 ਵੇਦ ਹੈ, ਇਹਨਾਂ ਸਾਰਿਆਂ ਦੀ ਪਹੁੰਚ ਸਾਰਿਆਂ ਤੱਕ ਨਹੀਂ ਹੈ, ਇਹਨਾਂ ਸਾਰਿਆਂ ਦੀ ਪਹੁੰਚ ਬੜੀ ਨੇੜੇ ਤੱਕ ਹੈ, ਉੱਚੀ ਜਾਤ ਵਾਲੇ ਹੀ ਪੜ੍ਹ ਸਕਦੇ ਨੇ, ਹੋਰ ਤਾਂ ਕੋਈ ਪੜ੍ਹ ਹੀ ਨਹੀਂ ਸਕਦਾ। ਜਿਹੜਾ ਅਸੀਂ ਗ੍ਰੰਥ ਬਣਾਵਾਂਗੇ, ਜਿਵੇਂ ਮੀਂਹ ਉੱਚੇ ਅਤੇ ਨੀਵੇਂ, ਗਰੀਬ ਅਤੇ ਅਮੀਰ ਦੇ ਘਰ ਇੱਕੋ ਜਿਹਾ ਪੈਂਦਾ, ਜਿਵੇਂ ਰਾਜੇ ਅਤੇ ਭਿਖਾਰੀ ਦੇ ਖੇਤਾਂ ਵਿੱਚ ਤੇ ਘਰ ਦੇ ਉੱਤੇ ਮੀਂਹ ਇੱਕੋ ਜਿਹਾ ਪੈਂਦਾ, ਜਿਹੜਾ ਅਸੀਂ ਗ੍ਰੰਥ ਬਣਾਵਾਂਗੇ ਉਹ ਸਾਰਿਆਂ ਵਾਸਤੇ ਇੱਕੋ ਜਿਹਾ ਹੋਵੇਗਾ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਉਹ ਸਾਰਿਆਂ ਵਾਸਤੇ ਹੋਵੇਗਾ। ਜਿਵੇਂ ਮੀਂਹ ਦਾ ਪਾਣੀ ਨੀਚੇ ਵੇਖਦਾ ਕਿ ਆਹ ਘਰ ਸ਼ੂਦਰ ਦਾ ਹੈ, ਆਹ ਘਰ ਬ੍ਰਾਹਮਣ ਦਾ ਹੈ, ਮੀਂਹ ਦਾ ਪਾਣੀ ਨੀਚੇ ਵੇਖਦਾ ਆਹ ਘਰ ਗਰੀਬ ਦਾ ਹੈ, ਆਹ ਘਰ ਅਮੀਰ ਦਾ ਹੈ, ਮੀਂਹ ਨਹੀਂ ਵੇਖਦਾ ਆਹ ਘਰ ਭਿਖਾਰੀ ਦਾ ਹੈ, ਆਹ ਘਰ ਬਾਦਸ਼ਾਹ ਦਾ ਹੈ। ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਐਸਾ ਪਾਤਸ਼ਾਹ ਹੈ, ਇਹਦੇ ਚਰਨਾਂ ਵਿੱਚ ਕੋਈ ਆ ਜਾਏ, ਜਿਹੜਾ ਆ ਜਾਏ ਉਹਦੀਆਂ ਝੋਲੀਆਂ ਦਾਤਾ ਜੀ ਭਰ ਦਿੰਦੇ ਨੇ, ਜਿਹੜਾ ਆ ਜਾਏ ਉਹਦੀਆਂ ਕੁਲਾਂ ਦਰ ਜਾਂਦੀਆਂ ਨੇ, ਜਿਹੜਾ ਇਸ ਦਰਬਾਰ ਵਿੱਚ ਆ ਜਾਏ ਪਾਪੀਆਂ ਨੂੰ ਢੋਈ ਮਿਲੇ ਇਸ ਇੱਕੋ ਦਰ ਉੱਤੋਂ, ਕਰੀ ਨਾ ਸਿਫਤ ਜਾਵੇ ਸੱਚੀ ਸਰਕਾਰ ਦੀ। ਇਹ ਸੱਚੀ ਸਰਕਾਰ ਦੀ ਸਿਫਤ ਹੈ, ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ, ਇਹਨਾਂ ਦੇ ਚਰਨਾਂ ਤੇ ਜਿਹੜੇ ਡਿੱਗ ਪਏ ਉੱਤਰ ਗਏ। ਗੁਰਬਾਣੀ ਦਾ ਇੱਕ ਪਾਵਨ ਮਹਾਂਵਾਕ ਹੈ, ਤੁਹਾਡੇ ਨਾਲ ਸਾਂਝਾ ਕਰਾਂ ਤੇ ਤੁਹਾਡੀ ਜਥਾ ਹਾਜ਼ਰ ਕਰਾਂ। ਜਿਸ ਸਾਹਿਬ ਸੋ ਨਾਹੀ ਚਾਰਾ ਤਾਂ ਕੋ ਕੀਜਾ ਸਾਧ, ਨਮਸਕਾਰਾ ਮੱਥਾ ਟੇਕਣਾ ਚਾਹੀਦਾ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜਿਹਨਾਂ ਰੱਬੀ ਪੁਰਸ਼ਾਂ ਨੇ ਲਿਖੀ, ਜਿਹਨਾਂ ਰੱਬੀ ਭਗਤਾਂ ਨੇ ਬਾਣੀ ਲਿਖੀ, ਜਿਹੜੇ ਪੈਗੰਬਰੀ ਅਵਤਾਰੀ ਪੁਰਖ ਜਿਹਨਾਂ ਨੇ ਪਾਵਨ ਗੁਰਬਾਣੀ ਉਚਾਰਨ ਕੀਤੀ, ਉਹਨਾਂ ਦਾ ਇਤਿਹਾਸ ਮੈਂ ਬੜੀ ਵਾਰ ਪੜ੍ਹਦਾ ਤੇ ਤੁਸੀਂ ਵੀ ਪੜ੍ਹਦੇ ਹੋ, ਤੁਸੀਂ ਇਤਿਹਾਸ ਦੇ ਵਿਦਿਆਰਥੀ ਹੋ, ਕਿਤੇ ਨੀ ਤੁਹਾਨੂੰ ਜ਼ਿਕਰ ਮਿਲੇਗਾ ਕਿ ਭਗਤ ਕਬੀਰ ਜੀ ਕਿਸੇ ਕਾਲਜ ਵਿੱਚ ਪੜ੍ਹਨ ਗਏ, ਭਗਤ ਰਵਿਦਾਸ ਜੀ ਕਿਸੇ ਯੂਨੀਵਰਸਿਟੀ ਵਿੱਚ ਪੜ੍ਹਨ ਗਏ, ਜਾਂ ਤੁਹਾਨੂੰ ਕਿਤੇ ਨੀ ਮਿਲੇਗਾ ਕਿ ਭਗਤ ਧੰਨਾ ਜੀ ਨੇ ਆ ਸਕੂਲ ਦੇ ਵਿੱਚ ਜਾ ਕੇ BA BED ਕੀਤੀ ਆ ਜਾਂ MA ਕੀਤੀ ਆ, ਉਹ ਕਿਤੇ ਪੜ੍ਹਨ ਨੀ ਗਏ, ਉਹਨਾਂ ਦਾ ਕੋਈ ਬਹੁਤ ਜ਼ਿਆਦਾ ਇਸ ਪੱਖੋਂ ਜ਼ਿਕਰ ਨਹੀਂ ਮਿਲਦਾ। ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਉਹ ਅਨਪੜ੍ਹ ਸਨ, ਉਹ ਪੜ੍ਹੇ ਲਿਖੇ ਸਨ, ਸਗੋਂ ਪੜ੍ਹਿਆ ਲਿਖਿਆ ਨੂੰ ਅਕਲਾਂ ਦੇਣ ਵਾਲੇ ਨੇ, ਸੱਚ ਜਾਣਨਾ ਉਹਨਾਂ ਨੂੰ ਰੱਬੀ ਗਿਆਨ ਹੈ, ਅਮਿਓ ਚੱਲੇ ਝਰਨੇ, ਇਹ ਰੱਬੀ ਗਿਆਨ ਦਾ ਸੋਮਾ ਉਹਨਾਂ ਦੇ ਅੰਦਰ ਐਸਾ ਆਇਆ। ਭਗਤ ਕਬੀਰ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਬਈ ਐਡਾ ਗਿਆਨ ਰੱਬ ਨੇ ਦੇ ਦਿੱਤਾ, ਭਗਤ ਕਬੀਰ ਜੀ ਕਹਿੰਦੇ ਨੇ ਦੇਖੋ ਭਾਈ ਗਿਆਨ ਕੀ ਆਈ ਆਂਧੀ, ਕਹਿੰਦੇ ਗਿਆਨ ਦੀ ਹਨੇਰੀ ਆਈ ਪਈ ਆ, ਬਈ ਐਡਾ ਗਿਆਨ ਰੱਬ ਨੇ ਬਖਸ਼ਿਸ਼ ਕਰ ਦਿੱਤਾ, ਇਹ ਗਿਆਨ ਦਾ ਸੋਮਾ ਗੁਰੂ ਗ੍ਰੰਥ ਸਾਹਿਬ ਕੀ ਆ? ਲੋਕ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਬੀੜ ਹੈ, ਲੋਕ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇੱਕ ਧਰਮ ਗ੍ਰੰਥ ਆ, ਲੋਕ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਇੱਕ ਪੋਥੀ ਆ, ਪਰ ਸੱਚਾਈ ਕੀ ਆ? ਇਹ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੇ ਪੁੱਛੀਏ, ਮਹਾਰਾਜ ਤੁਸੀਂ ਕੀ ਹੋ? ਗੁਰੂ ਅਮਰਦਾਸ ਮਹਾਰਾਜ ਨੇ ਗੁਜਰੀ ਰਾਗ ਦੇ ਅੰਦਰ ਸ਼ਬਦ ਕਿਹਾ, ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਇਹ ਬਾਣੀ ਰੱਬ ਹੈ, ਇਹ ਬਾਣੀ ਪਰਮੇਸ਼ਰ ਹੈ, ਇਹ ਬਾਣੀ ਅਕਾਲ ਪੁਰਖ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਹਦੇ ਵਰਗਾ ਦੁਨੀਆਂ ਦੇ ਉੱਤੇ ਹੋਰ ਕੋਈ ਨਹੀਂ। ਇਸ ਗ੍ਰੰਥ ਦਾ ਪ੍ਰਕਾਸ਼ ਸਾਰਿਆਂ ਦੇ ਹਿਰਦਿਆਂ ਵਿੱਚ ਹੋ ਜਾਏ, ਸਾਰਿਆਂ ਦੇ ਦਿਲਾਂ ਵਿੱਚ ਹੋ ਜਾਏ, ਇਹ ਗੁਰਬਾਣੀ ਨੂਰ ਹੈ, ਗੁਰਬਾਣੀ ਰੋਸ਼ਨੀ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜਦੋਂ ਪ੍ਰਗਟ ਹੋਏ ਤਾਂ ਭਾਈ ਗੁਰਦਾਸ ਸਾਹਿਬ ਜੀ ਨੇ ਉਸ ਵੇਲੇ ਦਾ ਸੀਨ ਖਿੱਚਿਆ, ਗੱਲ ਲੰਬੀ ਨਹੀਂ ਕਰਾਂਗਾ, ਢਾਡੀ ਜਥਾ ਹਾਜ਼ਰ ਕਰਨ ਲੱਗਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਹੁਣ ਸੂਰਜ ਗੁਰੂ ਨੂੰ ਉਹਨੇ ਆਖਿਆ ਭਾਈ ਗੁਰਦਾਸ ਜੀ ਨੇ ਸੂਰਜ ਗੁਰੂ ਸਾਹਿਬ ਨੂੰ ਉਹਨਾਂ ਨੇ ਕਿਹਾ ਗੁਰੂ ਐਸਾ ਸੂਰਜ ਹੈ ਸ਼ਾਇਦ ਦਿਨ ਨੂੰ ਚੜਨ ਵਾਲਾ ਜਿਹੜਾ ਸੂਰਜ ਹੈ ਉਹ ਸਾਡੇ ਗੁਰੂ ਦੇ ਸਾਹਮਣੇ ਫਿੱਕਾ ਹੈ ਜਿਹੜਾ ਆਪਾਂ ਸੂਰਜ ਤੱਕਦੇ ਹਾਂ ਜਿਸ ਸੂਰਜ ਦੀ ਸੰਗਰਾਂਦ ਵੀ ਬਣਾਉਂਦੇ ਆ ਜਿਸ ਸੂਰਜ ਨੂੰ ਆਪਾਂ ਲੋਕ ਪਾਣੀ ਵੀ ਕਹਿ ਦਿੰਦੇ ਆ ਇਹ ਸੂਰਜ ਦੀ ਪਹੁੰਚ ਹਰ ਥਾਂ ਤੱਕ ਨਹੀਂ ਹੈ ਇੱਥੇ ਅੱਜ ਇੰਡੀਆ ਵਿੱਚ ਹੁਣ ਰਾਤ ਪੈ ਗਈ ਅਮਰੀਕਾ ਕੈਨੇਡਾ ਵਿੱਚ ਦਿਨ ਚੜ ਗਿਆ ਤੇ ਉੱਧਰ ਰਾਤ ਪੈ ਜਾਣੀ ਤੇ ਇੱਧਰ ਦਿਨ ਚੜ ਜਾਣਾ ਇੱਕੋ ਟਾਈਮ ਵਿੱਚ ਸਾਰੀ ਦੁਨੀਆ ਨੂੰ ਰੋਸ਼ਨ ਨਹੀਂ ਕਰ ਸਕਦਾ ਪਰ ਗੁਰੂ ਐਸਾ ਸੂਰਜ ਹੈ ਗੁਰੂ ਐਸਾ ਸੂਰਜ ਹੈ ਚੌਵੀ ਘੰਟੇ ਪ੍ਰਕਾਸ਼ ਵੰਡਦਾ ਗੁਰੂ ਚੌਵੀ ਘੰਟੇ ਪ੍ਰਕਾਸ਼ ਕੋਈ ਮਨੁੱਖ ਨਹੀਂ ਕਹਿ ਸਕਦਾ ਕਿ ਮੈਨੂੰ ਗੁਰੂ ਸੂਰਜ ਦੇ ਕੋਲ ਰੋਸ਼ਨੀ ਨਹੀਂ ਮਿਲਦੀ ਇੱਕ ਨੁਕਤਾ ਹੋਰ ਤੁਹਾਡੇ ਨਾਲ ਸਾਂਝਾ ਕਰਨ ਲੱਗਾ ਧਿਆਨ ਦੇ ਕੇ ਸੁਣਿਓ ਧਰਤੀ ਘੁੰਮਦੀ ਹੈ ਸੂਰਜ ਨਹੀਂ ਘੁੰਮਦਾ ਅਸੀਂ ਲੋਕ ਕਹਿੰਦੇ ਸ਼ਾਮ ਨੂੰ ਸੂਰਜ ਡੁੱਬ ਚੱਲਿਆ ਸੂਰਜ ਨਾ ਡੁੱਬਦਾ ਤੇ ਨਾ ਸੂਰਜ ਚੜ੍ਹਦਾ ਸੂਰਜ ਇੱਕ ਥਾਂ ਖੜਾ ਸੂਰਜ ਨਹੀਂ ਡੁੱਬਦਾ ਧਰਤੀ ਘੁੰਮ ਰਹੀ ਆ ਸੂਰਜ ਦੇ ਦੁਆਲੇ ਧਰਤੀ ਦਾ ਜਿਹੜਾ ਹਿੱਸਾ ਸੂਰਜ ਦੇ ਸਾਹਮਣੇ ਆ ਜਾਂਦਾ ਉਹ ਰੁਸ਼ਨਾਇਆ ਜਾਂਦਾ ਜਿਹੜਾ ਧਰਤੀ ਦਾ ਹਿੱਸਾ ਸੂਰਜ ਤੋਂ ਪਰੇ ਚੱਲਿਆ ਜਾਂਦਾ ਹੈ ਉਹ ਹਨੇਰੇ ਦੀ ਲਪੇਟ ਵਿੱਚ ਆ ਜਾਂਦਾ ਸੱਚ ਜਾਣਨੋ ਗੁਰੂ ਐਸਾ ਸੂਰਜ ਹੈ ਇਸ ਗੁਰੂ ਸੂਰਜ ਦੇ ਸਾਹਮਣੇ ਜਿਹੜਾ ਹਿਰਦਾ ਸਾਹਮਣੇ ਆ ਜਾਏਗਾ ਉਹ ਰੁਸ਼ਨਾਇਆ ਜਾਏਗਾ ਜਿਹੜੇ ਲੋਕ ਆਪਣੇ ਹਿਰਦੇ ਨੂੰ ਗੁਰੂ ਸੂਰਜ ਤੋਂ ਦੂਰ ਰੱਖਣਗੇ ਉਹ ਵਹਿਮਾਂ ਭਰਮਾਂ ਦੇ ਹਨੇਰੇ ਦੀ ਲਪੇਟ ਵਿੱਚ ਟੱਕਰਾਂ ਮਾਰਦੇ ਫਿਰਨਗੇ ਗੁਰੂ ਐਸਾ ਸੂਰਜ ਹੈ ਸੂਰਜ ਸਾਹਮਣੇ ਧਰਤੀ ਦਾ ਜਿਹੜਾ ਹਿੱਸਾ ਆਉਂਦਾ ਹੈ ਉਹ ਰੁਸ਼ਨਾਇਆ ਜਾਂਦਾ ਹੈ ਇਹ ਗੁਰੂ ਸੂਰਜ ਦੇ ਸਾਹਮਣੇ ਜਿਹੜਾ ਮਨੁੱਖ ਆਪਣਾ ਦਿਲ ਕਰਦਾ ਉਹਦਾ ਦਿਲ ਐਸਾ ਰੋਸ਼ਨੀ ਦੇ ਵਿੱਚ ਆ ਜਾਂਦਾ ਉਹ ਅਗਿਆਨਤਾ ਦੇ ਹਨੇਰੇ ਤੋਂ ਦੂਰ ਚਲਿਆ ਜਾਂਦਾ ਉਹਦੀ ਧੁੰਦ ਮਿੱਟ ਜਾਂਦੀ ਆ ਉਹ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹਨਾਂ ਨੂੰ ਐਸਾ ਚਾਨਣ ਹੁੰਦਾ ਉਹ ਉਸ ਤੋਂ ਬਾਅਦ ਵਿੱਚ ਫਿਰ ਦਿਲੋਂ ਕਹਿੰਦੇ ਨੇ ਕਿ ਦਾਤਿਆ ਤੂੰ ਮੈਂ ਛਾਟ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਓ ਕਹਿੰਦੇ ਤਾਂ ਖੈਰ ਆਪਾਂ ਅੱਜ ਵੀ ਆ ਸਾਰੇ ਹੀ ਕਹਿੰਦੇ ਆ ਰੋਜ਼ ਹੀ ਬੜੇ ਢੀਠ ਜਿਹਾ ਹੋ ਕੇ ਕਹਿ ਲਈਦਾ ਸਹੁ ਖਾ ਲਈਦੀ ਆ ਤੇ ਤੁਮੇ ਸ਼ਾਟ ਕੋਈ ਅਵਰ ਨਾ ਧਿਆਉ ਪਰ ਬਾਅਦ ਵਿੱਚ ਫਿਰ ਮੜੀਆਂ ਤੇ ਫਿਰ ਪਤਾ ਨਹੀਂ ਕਿੱਥੇ ਕਿੱਥੇ ਅਸੀਂ ਜਾਣਾ ਕਹਿੰਦੇ ਰੋਜ਼ ਆ ਕੇ ਸਗਲ ਦੁਆਰ ਕੋ ਛਾਟ ਕੇ ਗਹੋ ਤੁਹਾਰੋ ਦੁਆਰ ਪਰ ਪੂਜਦੇ ਅਸੀਂ ਸਾਰੇ ਹੀ ਸਗਲ ਦੁਆਰੇ ਆ ਪੂਜਦੇ ਅਸੀਂ ਸਾਰੇ ਹੀ ਸਗਲ ਦੁਆਰੇ ਕਹਿੰਦੇ ਰੋਜ਼ ਆ ਭਾਈ ਸਗਲ ਦੁਆਰੇ ਛੱਡ ਕੇ ਤੇਰੇ ਚਰਨਾਂ ਵਿੱਚ ਆ ਗਏ ਆ ਸਾਡੀ ਤੇ ਉਹ ਹਾਲਤ ਬਣ ਗਈ ਹੈ ਕਿ ਸਵੇਰ ਨੂੰ ਉੱਠ ਕੇ ਸ਼ਬਦ ਹਜ਼ਾਰੇ ਨੌ ਦੀ ਇੱਕ ਬਾਣੀ ਵੈਸੇ ਤੇ ਪਤਾ ਨਹੀਂ ਕਿਹੜੀ ਸੰਪਰਦਾ ਨੇ ਆਪ ਹੀ ਸੰਪਾਦਿਤ ਕਰ ਦਿੱਤੀ ਆ ਸ਼ਬਦ ਹਜ਼ਾਰੇ ਨੌ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਨਹੀਂ ਲਿਖੀ ਹੋਈ ਸ਼ਬਦਾਂ ਦਾ ਆਪਣੇ ਆਪ ਵਿੱਚ ਹੀ ਇਕੱਠਾ ਕਰਕੇ ਇੱਕ ਜੋੜ ਸੰਪਾਦਿਤ ਕਰਕੇ ਬਾਣੀ ਬਣਾਈ ਸਾਰੀ ਰਾਤ ਸਿੱਖ ਰੱਜ ਕੇ ਮਾਰਦੇ ਨੇ ਘਰਾੜੇ ਮੈਂ ਆਪਣੀ ਗੱਲ ਕਰ ਰਿਹਾ ਸਾਰੀ ਰਾਤ ਵੱਖ ਨਹੀਂ ਲੈਣਾ ਸੁੱਤੇ ਪਿਆ ਸੁਰਤ ਕੋਈ ਨਹੀਂ ਕਿੱਥੇ ਪਏ ਤੇ ਕਿੱਥੇ ਨਹੀਂ ਪਏ ਸਾਰੀ ਰਾਤ ਰੱਜ ਕੇ ਘਰਾੜੇ ਮਾਰਨੇ ਆ ਸਵੇਰ ਨੂੰ ਉੱਠ ਕੇ ਕਹਿਣਾ ਮੋਹੇ ਰਹਿਣ ਨਾ ਬਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰ ਦਰਬਾਰੇ ਜੀਓ ਭਾਈ ਨੀਂਦ ਕਿਵੇਂ ਲਈ ਹੈ ਕੋਈ ਵਿਰਲੇ ਹੁੰਦੇ ਨੇ ਜਿਹੜੇ ਰੱਬੀ ਵਿਛੋੜੇ ਦੀ ਤੜਫ ਦੇ ਅੰਦਰ ਨੀਂਦ ਉਹਨਾਂ ਦੀ ਛੁੱਟ ਜਾਂਦੀ ਆ ਜਿਹਨਾਂ ਦੀ ਨੀਂਦ ਛੁੱਟ ਜਾਂਦੀ ਆ ਉਹ ਕੌਣ ਹੁੰਦੇ ਨੇ ਉਹ ਇੱਕੋ ਹੀ ਗੱਲ ਕਹਿੰਦੇ ਨੇ ਕਿ ਦਾਤਿਆ ਸਾਨੂੰ ਤੇਰੇ ਤੋਂ ਬਿਨਾਂ ਹੋਰ ਕਿਸੇ ਦੀ ਓਟ ਨਹੀਂ ਸਾਨੂੰ ਤੇਰੇ ਤੋਂ ਬਿਨਾਂ ਕਿਸੇ ਦਾ ਆਸਰਾ ਨਹੀਂ ਸਾਨੂੰ ਤੇਰੇ ਤੋਂ ਬਿਨਾਂ ਦਾਤਾ ਦੁਨੀਆਂ ਦੇ ਵਿੱਚ ਹਨੇਰਾ ਦਿਸਦਾ ਕਿਉਂਕਿ ਗੁਰੂ ਸੂਰਜ ਹੈ ਗੁਰਬਾਣੀ ਜੱਗ ਮੈਂ ਚਾਨਣ ਪੂਰੇ ਜੱਗ ਵਿੱਚ ਐਵ ਨਹੀਂ ਵੀ ਪਾਕਿਸਤਾਨ ਵਾਲੇ ਕਹਿਣ ਵੀ ਸਾਨੂੰ ਤਾਂ ਚਾਨਣਾ ਨਹੀਂ ਦਿੰਦੀ ਗੁਰਬਾਣੀ ਇਹੋ ਨਹੀਂ ਕਿ ਇੰਡੀਆ ਦੇ ਵਿੱਚੋਂ ਕੋਈ ਬੰਦਾ ਕਹਿ ਦੇ ਵੀ ਗੁਰਬਾਣੀ ਦਾ ਚਾਨਣਾ ਮੈਨੂੰ ਨਹੀਂ ਸੂਰਜ ਰੋਸ਼ਨੀ ਸਭ ਨੂੰ ਦਿੰਦਾ ਕੋਈ ਬੰਦਾ ਜਾਣ ਬੁੱਝ ਕੇ ਤਾਕੀਆਂ ਦਰਵਾਜ਼ੇ ਬੰਦ ਕਰ ਲੈ ਹਨੇਰੇ 'ਚ ਬੈਠਾ ਰੌਲੀ ਪਾਉਣ ਲੱਗ ਜਾਵੇ ਵੇਖੋ ਜੀ ਸੂਰਜ ਮੈਨੂੰ ਤਾਂ ਰੋਸ਼ਨੀ ਨਹੀਂ ਭੇਜਦਾ ਕੋਈ ਸਿਆਣਾ ਬੰਦਾ ਆਵਾਜ਼ ਦੇ ਕੇ ਆਖੇਗਾ ਉਹ ਭਲਿਆ ਮਾਨਸਾ ਤੂੰ ਤਾਕੀਆਂ ਦਰਵਾਜ਼ੇ ਆਪ ਬੰਦ ਕੀਤੇ ਆ ਰੋਸ਼ਨਦਾਨ ਖੋਲ ਤਾਕੀਆਂ ਦਰਵਾਜ਼ੇ ਖੋਲ ਸੂਰਜ ਦੀ ਰੋਸ਼ਨੀ ਤੇਰੇ ਘਰ ਆ ਜਾਏਗੀ ਗੁਰੂ ਸੂਰਜ ਹੈ ਗੁਰੂ ਰੋਸ਼ਨੀ ਸਭ ਨੂੰ ਦਿੰਦਾ ਮਾਫ਼ ਕਰਨਾ ਅਸੀਂ ਆਪਣੇ ਦਿਲ ਦਿਮਾਗ ਦੇ ਦਰਵਾਜ਼ੇ ਭੇੜੀ ਬੈਠੇ ਹਾਂ ਸਤਿਗੁਰੂ ਕਿਰਪਾ ਕਰਨਾ ਅੱਜ ਦੇ ਗੁਰਮਤਿ ਸਮਾਗਮ ਦੇ ਅੰਦਰ ਸਾਡੇ ਦਿਲ ਦੇ ਕਬਾੜ ਖੁੱਲ ਜਾਣ ਸਾਡੇ ਅੰਦਰ ਐਸਾ ਪ੍ਰਕਾਸ਼ ਹੋ ਜਾਏ ਪਤਾ ਲੱਗੇ ਕਿ ਗੁਰਬਾਣੀ ਗੁਰੂ ਆ ਗੁਰਬਾਣੀ ਰੱਬ ਹੈ ਗੁਰਬਾਣੀ ਪਰਮੇਸ਼ਰ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਯਾਦ ਰੱਖਣਾ ਗੁਰੂ ਰਾਮਦਾਸ ਮਹਾਰਾਜ ਜੀ ਨੇ 982 ਅੰਗ ਉੱਤੇ ਨਟ ਰਾਗ ਦੇ ਅੰਦਰ ਜਿਹੜੇ ਸ਼ਬਦ ਕਹੇ ਨਾ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਨਹੀਂ ਸੀ ਮਿਲੀ ਜਦੋਂ ਗੁਰੂ ਰਾਮਦਾਸ ਜੀ ਨੇ ਪਹਿਲੇ ਕਹਿ ਦਿੱਤੇ ਨਟ ਮਹਿਲਾ ਚੌਥਾ ਬਾਣੀ ਗੁਰੂ ਗੁਰੂ ਹੈ ਬਾਣੀ ਉਸ ਵੇਲੇ ਗੁਰਤਾ ਗੱਦੀ ਤਾਂ ਮਿਲੀ ਨਹੀਂ ਪਰ ਉਹਨਾਂ ਨੇ ਪਹਿਲੇ ਹੀ ਕਹਿ ਦਿੱਤਾ ਕਿ ਬਾਣੀ ਗੁਰੂ ਆ ਬਾਣੀ ਰੱਬ ਆ ਬਾਣੀ ਪਰਮਾਤਮਾ ਹੈ ਬਾਣੀ ਨੂਰ ਹੈ ਬਾਣੀ ਪ੍ਰਕਾਸ਼ ਹੈ ਬਾਣੀ ਲਾਈਟ ਹੈ ਇਸ ਗੁਰਬਾਣੀ ਤੋਂ ਦੂਰ ਸਿੱਖਾ ਜੇ ਜਾਏਗਾ ਤਾਂ ਹਨੇਰੇ ਵਿੱਚ ਟੱਕਰਾਂ ਮਾਰੇਗਾ ਆਓ ਆਪਾਂ ਸਾਰੇ ਜਣੇ ਰਲ ਕੇ ਕਹੀਏ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ। ਜਿਸਨੇ ਤੇਰਾ ਦਰਸ਼ਨ ਕੀਤਾ ਤਰ ਗਿਆ ਦੁਨੀਆਂ ਤੇ, ਜਿਸਨੇ ਤੇਰੀ ਓਟ ਦੀ ਨਾ ਤਰ ਗਿਆ ਦੁਨੀਆਂ ਤੇ, ਜਿਸਨੇ ਤੇਰੀ ਓਟ ਦੀ ਨਾ ਤਰ ਗਿਆ ਦੁਨੀਆਂ ਤੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇਰੀਆਂ ਓਟਾਂ ਨੇ। श्री गुरु ग्रंथ साहिब जी तेरियां ओटां ने सत्कारयोग ते सन्मानयोग सारियां गुरु की प्यारी संगत वल्लों ढाडी जत्थे नूं बहुत सारा मान सन्मान मिल रहा है। सारे सन्मानयोग गुरमुख प्यारे सत्कारयोग भैणां सभनां वल्लों ढाडी जत्थे नूं मान सन्मान प्राप्त हो रहा है। असल मायने विच असीं मान सन्मान दे योग तां नहीं है, मैं तुहाडे प्यार सामने सिर झुकांदा, गुरु कृपा करन सारी संगत नूं चढ़दी कला बख्शिश करन, सारी संगत नूं गुरबाणी दा प्यार ते नितनेम दी दाता जी दात बख्शिश करन। आओ गुरु महाराज जी के दरबार की होर शिवत सलाह सरवण करके अपने हिरदे के अंदर सिखी के बूटे दियां जड़ां होर मजबूत करने वास्ते आपां कुछ समा गुरु इतिहास के नाल प्रेम बधाउण दा यतन करिए। सिख इतिहास ऐसा इतिहास है जिन्हों सरवण करन दे नाल हिरदे के अंदर धर्म के बूटे दियां जड़ां मजबूत हो जांदियां है। इतिहास नूं जो जो भावना के नाल कोई गुरमुख प्यारा सरवण करता जाए त्यों त्यों दा गुरु जी नाल होर प्यार वधदा जांदा है। इतिहास कदे ऐसा नहीं होता कि इतिहास पुराना हो गया, दुनिया के बाकी गीत दुनिया दी बाकी फिल्मां पुरानियां हो जांदियां है। यह जिहड़ा इतिहास है जिहड़ी गुरबाणी है इहनूं भावें आपां रोज पढ़िए ते रोज सुणिए, जिन्ना ज्यादा पढ़िए जिन्ना ज्यादा सुणिए उन्ना ज्यादा हिरदे के अंदर प्रेम पैदा हुंदा है। आपां कोई गीत सरवण कीता है, पंज सत वार उस गीत नूं सुणिया बाद विच कह दिंदे हुणे पुराना हो गया। कोई फिल्म देखी 10-15 बार देख ली आप कहने हुणे फिल्म पुरानी हो गई, पर मैं ये गल कहिंदा कोई नहीं सुनिया कि कोई आखे कि हुण जपजी साहब पुराना हो गया, हुण आसा दी वार पुरानी हो गई, जां हुण रहरा साहब की बाणी पुरानी हो गई। असीं रोज पढ़दे ते सुनदे हां, जदों भी आप पढ़िए ते सुनिए सगो रोज नवा आनंद गुरबाणी सुन के प्राप्त हुंदा है। आनंद आनंद सब को कहे आनंद गुरु ते जाणिया। आओ आप गुरु दाता जी के दरबार के विच होर आनंद खोजने का यतन करिए। ऐसी खान है ज्यों ज्यों आप खोजी जावांगे त्यों त्यों कुछ ना कुछ नवापन मिल ही जाना है, कुछ ना कुछ नवा साडे सामने आ ही जाना है। कोई भी प्रसंग मैं अपने कोल लैके स्टेज उत्ते नहीं चढ़िया कि मैं आ प्रसंग सुनाउणा है, तुहाडा जिवें इशारा होया उस पासे नूं मैं तुर चलिया। गुरु साडी तुहाडी गुरमत दी प्रीत दाता जी बनाई रखण। आओ आप सुरत करके चलीए गोइंदवाल साहब की धरती से। गोइंदवाल साहब की धरती वह पवित्र नगरी है जिथे 84 पौड़ियां वाली बौली है। लोगों के मन में गल है कि वह पौड़ी दे पौड़ी दर पौड़ी बह के जपजी साहब का पाठ किया जाए, आखिर वो 84 कट्टी जाती है। साडे मन के विच गल विश्वास करके पक्की है। सारिया संगतों दी जिहड़ियां भावनावां ने उन्हां भावनावां का मैं सत्कार करदा है। एक गल अपने हिरदे की पट्टी ते लिखियो, सतगुरां ने जदों बौलियां बनवाईआं उहदे पिछे सब तो वड्डा मनोरथ यह सी, पहला मनोरथ सी कि उत्थे इलाके दे लोकां दी पानी दी समस्या का हल हो जाएगा। दूसरा सब तो वड्डा मनोरथ यह सी कि इस बौली दे विच जिहड़ा इशनान करेगा ਉਹ ਇਕੱਠੇ ਰਲ ਕੇ ਇਸ਼ਨਾਨ ਕਰਨਗੇ। ਉੱਚੀ ਅਤੇ ਨੀਵੀਂ ਜਾਤ ਵਾਲੇ ਲੋਕ ਜਦੋਂ ਇਕੱਠੇ ਇਸ਼ਨਾਨ ਕਰਨਗੇ ਉਹਨਾਂ ਦੇ ਦਿਲਾਂ ਵਿੱਚੋਂ ਜਾਤ ਪਾਤ ਖਤਮ ਹੋ ਜਾਏਗੀ। ਬ੍ਰਾਹਮਣ ਅਤੇ ਸ਼ੂਦਰ ਜਦੋਂ ਇਕੱਠੇ ਇਸ਼ਨਾਨ ਕਰਨਗੇ ਤੇ ਉਹਨਾਂ ਨੂੰ ਐਸਾ ਨਹੀਂ ਮਹਿਸੂਸ ਹੋਏਗਾ ਕਿ ਮੇਰੇ ਨਾਲ ਸ਼ੂਦਰ ਇਸ਼ਨਾਨ ਕਰ ਰਿਹਾ ਤੇ ਮੈਂ ਪਿੱਟਿਆ ਜਾਵਾਂਗਾ, ਜਾਂ ਛੋਟੀ ਜਾਤ ਵਾਲੇ ਨੂੰ ਐਸਾ ਨਹੀਂ ਮਹਿਸੂਸ ਹੋਏਗਾ ਕਿ ਮੇਰੇ ਨਾਲ ਉੱਚ ਜਾਤੀਆਂ ਨਹਾ ਰਿਹਾ ਤੇ ਕਿਤੇ ਮੈਨੂੰ ਕਿਤੇ ਕਬੂਲ ਨਾ ਬੋਲ ਦੇਵੇ। ਗੁਰੂ ਜੀ ਦਾ ਮੁੱਖ ਮਨੋਰਥ ਤਾਂ ਇਹ ਸੀ। ਹੁਣ ਬੌਲੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਆਏਗਾ ਕੌਣ? ਜਦੋਂ ਉੱਚ ਜਾਤੀਆਂ ਨੂੰ ਪਤਾ ਲੱਗੇਗਾ ਵੀ ਇੱਥੇ ਤਾਂ ਸ਼ੂਦਰ ਚੁੱਪੀਆਂ ਮਾਰਦੇ ਨੇ, ਉਹਨਾਂ ਸੱਦਣ ਵਾਸਤੇ ਗੁਰੂ ਜੀ ਨੇ ਇੱਕ ਹੁਕਮ ਕੀਤਾ ਭਈ ਇਹ ਬੌਲੀ ਦੇ ਵਿੱਚ ਜਿਹੜਾ ਇਸ਼ਨਾਨ ਕਰੇਗਾ ਉਹਦਾ ਤਨ ਅਤੇ ਮਨ ਦਾ ਦੁੱਖ ਕੱਟਿਆ ਜਾਏਗਾ, ਉਹਨੂੰ ਮੂੰਹ ਮੰਗੀਆਂ ਮੁਰਾਦਾਂ ਮਿਲ ਗਈਆਂ। ਜਿਹੜੇ ਇੱਥੇ ਲੋਕ ਇਸ਼ਨਾਨ ਕਰਨਗੇ, ਬਾਣੀ ਪੜਨਗੇ, 84 ਵਾਰ ਜਿਹੜਾ ਜਪਜੀ ਸਾਹਿਬ ਦਾ ਪਾਠ ਕਰੇਗਾ ਨਾ, ਮੇਰਾ ਆਪਣਾ ਮੰਨਣਾ ਜਿਹੜਾ ਬੰਦਾ 50 ਵਾਰੀ ਪਾਠ ਕਰੇਗਾ ਨਾ ਜਪਜੀ ਸਾਹਿਬ ਦਾ, ਉਹਨੂੰ ਜਪਜੀ ਸਾਹਿਬ ਕੰਠ ਹੋ ਜਾਏਗਾ। ਤੇ ਜਿਹਨੇ 84 ਵਾਰ ਪੜ੍ਹਨਾ ਹੈ, ਇਹਦਾ ਮਤਲਬ ਉਹਨੂੰ ਇੱਕ ਤਾਂ ਜਪਜੀ ਕੰਠ ਹੋਜੂ, ਇੱਕ ਤਾਂ ਜਪਜੀ ਸਾਹਿਬ ਦੀ ਬਾਣੀ ਯਾਦ ਹੋਜੂ, ਤੇ ਜਿਹਨੇ 84 ਵਾਰੀ ਪੜ੍ਹ ਲਿਆ ਉਹਨੂੰ ਇੰਨਾ ਕੁ ਆਨੰਦ ਆ ਜਾਣਾ ਮੁੜ ਕੇ ਸਾਰੀ ਜ਼ਿੰਦਗੀ ਉਹਨੇ ਜਪਜੀ ਸਾਹਿਬ ਨਾਲ ਟੁੱਟਣਾ ਨਹੀਂ। ਤੇ ਦੂਸਰੀ ਗੱਲ, ਜਿਹੜਾ ਜਪਜੀ ਸਾਹਿਬ ਦੇ ਨਾਲ ਜੁੜ ਕੇ 84 ਕੱਟਣ ਦੇ ਬਹਾਨੇ ਆਊਗਾ, ਜਦੋਂ ਇਸ਼ਨਾਨ ਕਰੂਗਾ ਅਸੀਂ ਤਾੜੀ ਮਾਰ ਕੇ ਹੱਸਾਂਗੇ ਕਿ ਵੇਖੋ ਬ੍ਰਾਹਮਣ ਅਤੇ ਸ਼ੂਦਰ ਇਕੱਠੇ ਨਾਰੇ ਮਨੋ ਸਿਮਰਤੀ ਕਹਿੰਦੀ ਆ, ਭਈ ਇੱਕ ਦੂਜੇ ਭਿੱਟ ਹੋ ਜਾਂਦੇ ਨੇ ਪਰ ਇਹਨਾਂ ਵਿੱਚੋਂ ਕੋਈ ਵੀ ਭਿੱਟਿਆ ਨਹੀਂ ਗਿਆ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆਓ ਆਪਾਂ ਚੱਲੀਏ, ਉਸ ਗੋਇੰਦਵਾਲ ਸਾਹਿਬ ਗੁਰੂ ਕੀ ਨਗਰੀ ਦੇ ਵਿੱਚ ਚੌਥੇ ਦਾ ਤਾਰ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ 1 ਸਤੰਬਰ 1581 ਨੂੰ ਸਤਿਗੁਰੂ ਜੀ ਪ੍ਰਾਪਰ ਪਿਆਨਾ ਕਰ ਗਏ, ਜੋਤੀ ਜੋਤ ਸਮਾ ਗਏ, ਪਰਲੋਕ ਸਿਧਾਰ ਗਏ, ਆਪਣੀ ਰੱਬ ਵੱਲੋਂ ਮਿਲੀ ਆਰਦਲਾ ਨੂੰ ਭੋਗ ਕੇ ਗੁਰੂ ਦਾਤਾ ਜੀ ਸੱਚਖੰਡ ਵਾਸੀ ਹੋ ਗਏ, ਜੋਤੀ ਜੋਤ ਸਮਾ ਗਏ। ਗੁਰੂ ਰਾਮਦਾਸ ਮਹਾਰਾਜ ਜੀ ਜਿਸ ਮੌਕੇ ਸਤਿਗੁਰੂ ਦਾਤਾ ਜੀ ਜੋਤੀ ਜੋਤ ਸਮਾਏ, ਉਹਨਾਂ ਦੇ ਸੰਸਕਾਰ ਦੇ ਮੌਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਅਤੇ ਗੈਰ ਸਿੱਖ ਲੋਕ ਸਾਰੇ ਇਕੱਤਰ ਹੁੰਦੇ ਨੇ, ਸਾਰੇ ਰਲ ਕੇ ਆਉਂਦੇ ਨੇ। ਬਹੁਤ ਵੱਡਾ ਦੀਵਾਨ ਸਜਿਆ, ਸਜੇ ਦੀਵਾਨ ਦੇ ਅੰਦਰ ਸਾਰੀਆਂ ਸੰਗਤਾਂ ਨੂੰ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੇ ਕਥਾ ਕਰਕੇ ਬੜੀ ਇਕਾਗਰਤਾ ਤੇ ਬੜੇ ਸ਼ਾਂਤੀ ਦੇ ਨਾਲ, ਬੜੇ ਹਮੇ ਦੇ ਨਾਲ ਗੁਰੂ ਰਾਮਦਾਸ ਦਾਤਾ ਜੀ ਦੇ ਪ੍ਰਵਚਨ ਸਰਵਣ ਕਰਵਾਏ ਆ ਕਿ ਜਿਹੜਾ ਅਗਲਾ ਗੁਰੂ ਹੈ ਉਹ ਗੁਰੂ ਅਰਜਨ ਦੇਵ ਮਹਾਰਾਜ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਸਤਿਗੁਰੂ ਰਾਮਦਾਸ ਮਹਾਰਾਜ ਆਪਣੇ ਹੱਥੀ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਸੌਂਪ ਕੇ ਗੁਰੂ ਦਾਤਾ ਜੀ ਜੋਤੀ ਜੋਤ ਸਮਾ ਗਏ। ਹੁਣ ਚੌਥੇ ਦਿਨ 4 ਸਤੰਬਰ ਵਾਲੇ ਦਿਨ ਗੁਰੂ ਦਾਤਾ ਜੀ ਦੇ ਅਸਤ ਚੁਗੇ ਗਏ, ਗੁਰੂ ਦਾਤਾ ਜੀ ਦੇ ਫੁੱਲ ਚੁਗੇ ਗਏ। ਅਸਤ ਚੁਗਣ ਦੇ ਮੌਕੇ ਪ੍ਰਿਥੀ ਚੰਦ ਕਲੇਸ਼ ਕਰਦਾ ਹੈ, ਪ੍ਰਿਥੀ ਚੰਦ ਕਹਿਣ ਲੱਗਾ ਮੇਰੇ ਪਿਤਾ ਜੀ ਨੂੰ ਅਰਜਨ ਦੇਵ ਨੇ ਜ਼ਹਿਰ ਦੇ ਕੇ ਮਾਰ ਦਿੱਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੇ ਇਲਜ਼ਾਮ ਲਾ ਰਿਹਾ ਕਿ ਇਹਨੇ ਜ਼ਹਿਰ ਦੇ ਕੇ ਗੁਰੂ ਰਾਮਦਾਸ ਮਹਾਰਾਜ ਨੂੰ ਖਤਮ ਕਰ ਦਿੱਤਾ, ਇਹਨੂੰ ਤਿਲਕ ਕਾਹਦਾ ਮਿਲਿਆ, ਇਹ ਤਾਂ ਮਾਇਆਧਾਰੀ ਬਣ ਗਿਆ, ਇਹ ਤਾਂ ਮਾਇਆ ਦਾ ਲਾਲਚੀ ਬਣ ਕੇ ਇਹਨੇ ਗੁਰੂ ਪਿਤਾ ਦਾ ਕਤਲ ਕਰ ਦਿੱਤਾ। ਬਾਬਾ ਬੁੱਢਾ ਸਾਹਿਬ ਅਤੇ ਬਾਬਾ ਮੋਹਰੀ ਜੀ ਹੁਣਾਂ ਨੇ ਬੜਾ ਉਹਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹ ਸਮਝਿਆ ਨਾ, ਇੱਕ ਨਾ ਉਹਨੇ ਮੰਨੀ। ਆਖਿਰਕਾਰ ਉਹਨੇ ਗੋਇੰਦਵਾਲ ਸਾਹਿਬ ਪੱਕੇ ਡੇਰੇ ਲਾ ਲਏ। ਪ੍ਰਿਥੀ ਚੰਦ ਜਿਹੜਾ ਉਹ ਬੜਾ ਨਾ ਸ਼ੁਕਰਾ ਮਨੁੱਖ ਹੈ, ਇੱਥੇ ਇੱਕ ਗੱਲ ਕਹਿਣੀ ਚਾਹੁੰਦਾ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ 4 ਉਦਾਸੀਆਂ ਦੇ ਟਾਈਮ ਜ਼ਿਆਦਾ ਘਰੋਂ ਬਾਹਰ ਰਹਿੰਦੇ ਹੈ, ਜ਼ਿਆਦਾ ਘਰੋਂ ਬਾਹਰ ਰਹੇ ਤੇ ਉਹਨਾਂ ਦੇ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਛੱਡ ਕੇ ਗਏ ਸਨ, ਜਦੋਂ ਪਾਤਸ਼ਾਹ ਮੁੜ ਕੇ ਆਏ 16-17 ਸਾਲ ਲਾ ਕੇ ਆਏ ਤੇ ਉਹ ਜਿਹੜੇ ਬੱਚੇ ਸਨ ਉਹ ਗੱਭਰੂ ਹੋ ਚੁੱਕੇ ਸਨ, ਉਹਨਾਂ ਦਾ ਗੁਰੂ ਜੀ ਦੇ ਨਾਲ ਪਿਆਰ ਨਹੀਂ ਪਿਆ। ਜਿਹੜਾ ਬਾਪ 16-17 ਸਾਲ ਬੱਚਿਆਂ ਤੋਂ ਦੂਰ ਰਹੇਗਾ ਉਹ ਕੁਦਰਤੀ ਹੈ ਕਿ ਬੱਚਿਆਂ ਦੇ ਦਿਲ ਅੰਦਰ ਉਹਦੇ ਵਾਸਤੇ ਐਸਾ ਪ੍ਰੇਮ ਨਹੀਂ ਰਹਿੰਦਾ ਜਿੰਨਾ ਪ੍ਰੇਮ ਮਾਂ ਪ੍ਰਤੀ ਹੁੰਦਾ। ਇਹੀ ਕਾਰਨ ਸੀ ਕਿ ਸ਼੍ਰੀ ਚੰਦ ਤੇ ਲਕਸ਼ਮੀ ਚੰਦ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਖੇ ਹੀ ਨਹੀਂ ਲੱਗ ਸਕੇ। ਇਹੋ ਹੀ ਗੱਲ ਬਾਅਦ ਵਿੱਚ ਬਾਬਾ ਦਾਸੂ ਤੇ ਬਾਬਾ ਦਾਤੂ ਨਾਲ ਵਾਪਰੀ। ਜਦੋਂ ਗੁਰੂ ਅੰਗਦ ਦੇ ਮਹਾਰਾਜ ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਜ਼ਿਆਦਾ ਵਕਤ ਗੁਜ਼ਾਰਦੇ ਨੇ ਉਹ ਪਰਿਵਾਰ ਨੂੰ ਜ਼ਿਆਦਾ ਟਾਈਮ ਨਹੀਂ ਦੇ ਸਕੇ, ਤੇ ਇਹੋ ਹੀ ਗੱਲ ਬਾਅਦ ਵਿੱਚ ਬਾਬਾ ਮੋਹਨ ਤੇ ਬਾਬਾ ਮੋਹਰੀ ਉੱਤੇ ਲਾਗੂ ਹੋਈ। ਭਾਵੇਂ ਉਹ ਪਹਿਲਾਂ ਗੱਭਰੂ ਸਨ ਪਰ ਬਾਬਾ ਅਮਰਦਾਸ ਜੀ 11 ਸਾਲ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਬਾਰ ਵਿੱਚ ਰਹੇ। 11 ਸਾਲ ਪਰਿਵਾਰ ਵਿੱਚੋਂ ਗੈਰ ਹਾਜ਼ਰੀ ਜਿਹੜੀ ਹੈ ਉਹ ਪਰਿਵਾਰ ਵਿੱਚੋਂ ਮੋਹ ਘਟਾ ਦਿੰਦੀ ਹੈ। ਇਹ ਗੱਲ ਹੈ ਆਮ ਤੌਰ ਤੇ ਸਾਇੰਸ ਵਾਲਿਆਂ ਦਾ ਕਹਿਣਾ ਕਿ ਜਿਹੜਾ ਬੰਦਾ ਜ਼ਿਆਦਾ ਸਮਾਂ ਅੱਖਾਂ ਤੋਂ ਦੂਰ ਰਵੇ ਉਹ ਹੌਲੀ ਹੌਲੀ ਦਿਲੋਂ ਦੂਰ ਹੋ ਜਾਂਦਾ, ਇਹ ਸਾਇੰਸ ਵਾਲਿਆਂ ਦਾ ਮੰਨਣਾ। ਪਰ ਐਸੀ ਅਵਸਥਾ ਬਾਬੇ ਪ੍ਰਿਥੀ ਚੰਦ, ਬਾਬੇ ਮਹਾਦੇਵ ਤੇ ਬਾਬੇ ਅਰਜਨ ਦੇਵ ਉੱਤੇ ਲਾਗੂ ਨਹੀਂ ਹੁੰਦੀ। ਗੁਰੂ ਰਾਮਦਾਸ ਮਹਾਰਾਜ ਨੇ ਪੂਰਾ ਵਕਤ ਇਹਨਾਂ ਨੂੰ ਦਿੱਤਾ ਹੈ, ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਨੂੰ ਬਰਾਬਰ ਦਾ ਪਿਆਰ ਵੀ ਦਿੱਤਾ ਹੈ, ਗੁਰਮਤਿ ਦੀ ਗੁੜਤੀ ਵੀ ਦਿੱਤੀ ਆ, ਗੁਰਬਾਣੀ ਵੀ ਸਿਖਾਈ ਆ, ਇਹਨਾਂ ਤਿੰਨਾਂ ਜਾਣਿਆਂ ਨੂੰ ਗੁਰਮਤਿ ਦੀ ਸਿੱਖਿਆ ਵੀ ਦਿੱਤੀ ਆ, ਪਰ ਇਹ ਸਿੱਖਿਆ ਲੈਂਦੇ ਲੈਂਦੇ ਗੁਰਮਤਿ ਤੋਂ ਦੂਰ ਚਲੇ ਗਏ। ਪ੍ਰਿਥੀ ਚੰਦ ਜਿਹੜਾ ਉਹ ਗੁਰੂ ਤੋਂ ਦੂਰ ਕੋਹਾਂ ਚਲਿਆ ਗਿਆ। ਪ੍ਰਬੰਧਕ ਬੜਾ ਤਕੜਾ ਹੈ, ਪ੍ਰਬੰਧਕ ਬੜਾ ਕਾਮਯਾਬ ਹੈ। ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਜਦੋਂ ਸ਼ਹਿਰ ਵਸਾਉਣਾ ਸ਼ੁਰੂ ਕੀਤਾ ਸਭ ਤੋਂ ਜ਼ਿਆਦੀਆਂ ਜ਼ਿੰਮੇਵਾਰੀਆਂ ਗੁਰੂ ਜੀ ਨੇ ਪ੍ਰਿਥੀ ਚੰਦ ਨੂੰ ਦਿੱਤੀਆਂ। ਹੁਣ ਪ੍ਰਿਥੀ ਚੰਦ ਗੁਰੂ ਜੀ ਦਾ ਪਰਲੋਕ ਸਿਧਾਰਨਾ ਸਰਵਣ ਕਰਕੇ ਗੋਇੰਦਵਾਲ ਸਾਹਿਬ ਆਉਂਦਾ, 12 ਦਿਨ ਇਹਨੇ ਡੇਰੇ ਲਾਏ। ਪਰ ਜਿੱਦਣ ਭੋਗ ਪੈਣਾ ਭੋਗ ਦੇ ਟਾਈਮ ਪੱਗ ਦਿੱਤੀ ਜਾਣੀ ਆ, ਜੇ ਅਰਜਨ ਦੇਵ ਨੂੰ ਪੱਗ ਮਿਲ ਗਈ ਤਾਂ ਮੇਰੇ ਪੱਲੇ ਕੱਖ ਨਹੀਂ ਰਹਿਣਾ। ਬਾਬਾ ਬੁੱਢਾ ਸਾਹਿਬ ਨੇ ਚੰਗੀ ਤਰ੍ਹਾਂ ਭਾਫ ਲਿਆ, ਪਵਾੜਾ ਪਏਗਾ ਪਏਗਾ, ਕਲੇਸ਼ ਪੈਣਾ, ਇੱਥੇ ਝਗੜਾ ਹੋਣਾ, ਇਹ बंदे नूं बोलण दी अकल नहीं, यह बंदा बड़ा दिलों कमीना है, यह तो गुरता गद्दी सांभण वास्ते इहने बड़े कुछ हथ कंडे पहलां तो वरते ने। इत्थों तक गुरु रामदास महाराज दे नाल इह झगड़दा भी रहा। सतगुरु रामदास जी इहनूं समझाउण वास्ते बाणी भी गाउंदे रहे कि काहे पूत झगड़त हौं संग बाप। गुरबाणी दे विच लिखियां इह पंगतियां अज वी तुसीं मलार राग दे अंदर दीदार कर सकदे हो। गुरु रामदास दाता जी कहिंदे ने काहे पूत झगड़त हौं संग बाप, जिनके जने बडीरे तुम हो, 300 झगड़त पाप। ओ पुत्रां मापिआं नाल नहीं जे लड़ीदा, मां बाप दे नाल नहीं लड़ीदा। मेरे मापे मैनूं छोटे हुंदे नूं छड्ड गए, मैं अपने मापिआं दा प्यार नहीं माण सकिआ। काश किते मेरे मापे मेरे गभरू होण तक जिउंदे रहिंदे तां मैं कदे भुल के भी उहनां दे नाल लड़दा ना। ते हुण असीं तेरे मापिआं मापिआं दे नाल लड़ीदा नहीं हुंदा, पर पृथ्वी चंद दे उस कपटी मन दे उत्ते इक वी असर नहीं हुंदा। लो जी अज गुरु रामदास महाराज दा भोग आ। सतगुरु रामदास महाराज जी दे भोग दे संबंध विच ओ बौली दे गवांड दीवान सजिआ। सजे दीवान दे विच सारियां संगतां नूं पता भई गुरता गद्दी दी जिम्मेवारी सतगुरु गुरु अर्जन देव महाराज जी नूं गुरु रामदास दाता जी सौंप गए ने। गुरु रामदास दाता जी ने अपने हाथी गुरता गद्दी दी जिम्मेवारियां दित्तियां। बाबा सत्ता ते बाबा बलवंत जी ने 968 अंग दे उत्ते गल भी लिखी आ। कहिंदे चारे जागे चौं जुगी, चौं जुगी ने मतलब चार शरीरां विच, चारे जागे चौं जुगी पंचायन आपे होवा। ते अगे जाके लिखदे ने कहिंदे तख्त बैठा अर्जुन गुरु सतगुरु का खिवे चंदुआ। हुण गुरु अर्जन देव महाराज नूं तख्त दे उत्ते गुरु रामदास जी अपने हाथी बिठा गए है। गल ते झगड़े वाली बाकी बची कोई नहीं, कलेश दी गल ते रही कोई नहीं, पर पृथ्वीआ जानबुझ के कलेश पौण लगा। इत्थे मैं एक गल कह के ढाडी जत्था हाजिर करदा, वक्त बड़ा कीमती है, तुसी बड़े स्याणे स्रोते हो। गुरु बनण दी तमन्ना उदों भी बड़ी सी ते गुरु बनण दी तमन्ना अज भी बड़ी आ। उदों भी किते गुरु नानक देव महाराज जी दे शरीर करके हुंदिया सुंदिया बाबे श्री चंद ने गद्दी लाउणी शुरू कर दित्ती। गुरु अंगद देव महाराज जी दे हुंदिया सुंदिया बाबे दासू ते बाबे दातू ने अपने पिंडे दे उत्ते धार्मिक पोशाक पहन के लोकां विच प्रचार करना शुरू कर दिता ते अगले गुरु साडे विचों दोनां चों इक जाणे ने बनना है। ते बाबा मोहन ओ अपने आप नूं गुरु अखवाउंदा रिहा ते इधर पृथ्वी चंद नूं चाह चढ़िया पिया वी मैं गुरु बना। पृथ्वी चंद नूं चाह चढ़िया पिया अज भी बड़े गुरु बनण वास्ते काले पए ने, उदों भी बड़े गुरु सन ते अज भी बड़े गुरु ने। यह कलेश बड़ा मुढ़ कदीमी चलिया आउंदा, यह झगड़ा बड़ा लंबे समय तो चलिया आउंदा। अज पृथ्वी चंद गुरु बनदा दिल दे विच भरम पाल के संगत दे विच चुप करके बैठा है, दाल आउण वास्ते बैठा है। पर जदों पग बजण दा वक्त आएगा ते मैं रौला पा देंदा। इहने कुछ मसंद खरीदे होए ने, कुछ लोग अपने नाल जोड़े होए ने, क्योंकि अमृतसर दा प्रबंध चलाउण दा वक्त है। इहनूं मसंदां दे नेड़े होके विचरण दा वक्त बड़ा मिलिया सी, इहने मसंदां दे नाल प्यार बड़ा बनाया होया है ते मसंद इहदे ढहे चढ़े होए ने। मसंद इहने अपने कोल बिठा लै भई जे किते धक्का मुक्की होण दी लोड़ पई, किते हथों हथों पई होण दी लोड़ पई तां इह मसंद मेरा साथ देणगे। हुण गुरु की संगत जुड़ बैठी आ। बाबा बुढ़ा साहब बड़े दिव्य दृष्टि दे मालक ने। बाबा बुढ़ा साहब ने चंगी तरह भाप लिया भई इत्थे लड़ाई होनी है, इत्थे कलेश पैणा है, गुरु की संगत विच कलेश चंगा नहीं हुंदा। बाबा बुढ़ा साहब ने सियाणप वरती, उन्होंने दो पग्गां लियादियां। एक जिहड़ी पहली पग है रिश्ते दी पग है, परिवार दीआं जिम्मेवारियां दी पग है, कबीलदारी दी पग है। बाबा बुढ़ा साहब जी ने पृथ्वी चंद दे सिर ते बन्ह दित्ती। पृथ्वी चंद बड़ा खुश होया। पृथ्वी चंद नूं नहीं पता कि बाबे बुढ़े ने झोले विच इक होर पग रखी हुई है। पृथ्वी नूं नहीं पता, पृथ्वीआ बड़ा खुश आ, हुब्या फिरदा भी पंजवां गुरु ते मैं बन गया। हुण मैनूं हुण किसी चीज की होर लोड़ नहीं, यह सारे सिख मेरी आग्या चलणगे, सारा चढ़ावा मैनूं आऊगा। चढ़ावे का स्यापा अज भी साडे सिखां च। अज किते गुरुद्वारे दे विचों गोलक चक देवे तां प्रधान बनन वास्ते किसी ने मूहरे नहीं आउणा। अज प्रधानगियां दी लड़ाई ते गल करदे आ, असीं तां जी सेवा मंगदे आ। सेवा वास्ते कदे को लड़िया? गुरुद्वारे दे भांडे मांजण वास्ते अज तक कदे किसे विच लड़ाई हुंदी वेखी आ? कोई कवे कि मैनूं भांडे नहीं मांजण दिंदा, कोई कवे कि मैनूं दरियां झड़न दी सेवा नहीं करन दिंदे, कोई आखे कि मैनूं गुरुद्वारा साहिब झाड़ू लाउण दी सेवा नहीं करन दिंदे। इन्हां गल्लां तों कौण लड़दा? लड़ाई ते सारी गोलक दी आ। पृथ्वी चंद नूं बड़ा ही चा चढ़िया ते अज तो बाद गोलक दे उत्ते मेरा पक्का जफा पै गया। पर इदों अगे की वापरिया? पृथ्वी चंद दीआं खुशियां दे उत्ते पानी फिर गया। पृथ्वी चंद की वेखदा कि बाबा बुढ़ा साहब ने झोले विचों इक होर दस्तार कढ ली। जदों इक पग कढ़ी आ
ਪਿਰਥੀਆ ਅੱਗ ਬਬੂਲੇ ਹੋ ਗਿਆ, ਮੱਚ ਉੱਠਿਆ। ਉਹ ਸੰਗਤ ਵਿੱਚ ਉੱਠ ਕੇ ਖਲੋ ਕੇ ਜਦੋਂ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੇ ਸਿਰ ਤੇ ਦਸਤਾਰ ਸਜਾਉਣ ਲੱਗੇ ਆ, ਇਹਨੇ ਪੱਗ ਚੱਕਦਮ ਅੱਗੇ ਹੋ ਕੇ ਖੋਹ ਲਈ। ਮਾਫ ਕਰਨਾ, ਅੱਜ ਵੀ ਸਾਡੇ ਸਿੱਖ ਧਰਮ ਦੀਆਂ ਵੀ ਜਿਹੜੀਆਂ ਜ਼ਿੰਮੇਵਾਰ ਸੰਸਥਾਵਾਂ ਨੇ ਨਾ, ਉਹਨਾਂ ਸੰਸਥਾਵਾਂ ਦੇ ਵਿੱਚ ਪੱਗਾਂ ਦਾ ਬੜਾ ਰੌਲਾ। ਕੋਈ ਕਹਿੰਦਾ ਕਿ ਮੈਨੂੰ ਬਾਬਾ ਜੀ ਪੱਗ ਦੇ ਕੇ ਗਏ ਆ, ਕੋਈ ਕਹਿੰਦਾ ਮੈਨੂੰ ਪੱਗ ਦੇ ਕੇ ਗਏ ਆ। ਸਾਡੀਆਂ ਸਾਰੀਆਂ ਸੰਸਥਾਵਾਂ ਦੇ 15-15 ਜਥੇਦਾਰ ਬਣੇ ਫਿਰਦੇ ਆ, ਸਾਰੀਆਂ ਜਿੰਨੀਆਂ ਸਿੱਖ ਧਰਮ ਦੀਆਂ ਪ੍ਰਚਾਰਕ ਜਥੇਬੰਦੀਆਂ ਉਹਨਾਂ ਦੇ 15-15 ਅਗਾਂਹ ਮੁਖੀ ਬਣੇ ਪਏ ਆ। ਕੋਈ ਕਹਿੰਦਾ ਮੈਂ ਮੁਖੀ ਆ ਤੇ ਕੋਈ ਕਹਿੰਦਾ ਮੈਂ ਮੁਖੀ ਆ। ਪੱਗਾਂ ਦਾ ਰੌਲਾ ਉਦੋਂ ਵੀ ਸੀ ਤੇ ਅੱਜ ਵੀ ਆ। ਪ੍ਰਿਥੀ ਚੰਦ ਨੇ ਪੱਗ ਖੋਲੀ, ਗੁਰੂ ਅਰਜਨ ਦੇਵ ਦਾਤਾ ਜੀ ਬਿਲਕੁਲ ਨਹੀਂ ਬੋਲੇ। ਪ੍ਰਿਥੀਆ ਅਵਾ ਤਵਾ ਬੋਲਣ ਲੱਗਾ, ਪਰ ਉਹਦੇ ਅਵਾ ਤਵਾ ਬੋਲਣ ਦਾ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਸੰਗਤਾਂ ਵੱਲ ਸੱਜੇ ਹੱਥ ਦਾ ਇਸ਼ਾਰਾ ਕਰਕੇ ਇੱਕੋ ਹੀ ਬਚਨ ਕੀਤਾ, ਭਈ ਪੱਗਾਂ ਦੇ ਵਿੱਚ ਕਿਤੇ ਗੁਰਤਾ ਗੱਦੀ ਦੀਆਂ ਜ਼ਿੰਮੇਵਾਰੀਆਂ ਨਹੀਂ ਸਮੇਟੀਆਂ ਹੋਈਆਂ। ਇਹ 4 ਗਜ ਦਾ ਜਿਹੜਾ ਕੱਪੜਾ, ਇਹਨਾਂ ਵਿੱਚ ਕਿਤੇ ਜ਼ਿੰਮੇਵਾਰੀਆਂ ਨਹੀਂ। ਫਿਰ ਵੀ ਵੱਡਾ ਵੀਰ ਹੈ, ਪੱਗ ਇਹਨੇ ਲੈਣੀ ਤਾਂ ਜੀ ਸੱਜ ਕੇ ਲੈ ਲਵੇ। ਗੁਰੂ ਅਰਜਨ ਦੇਵ ਦਾਤਾ ਜੀ ਦੀ ਇਸ ਨਿਮਰਤਾ ਦਾ ਸੰਗਤ ਦੇ ਉੱਤੇ ਬੜਾ ਵਧੀਆ ਅਸਰ ਪਿਆ। ਹੁਣ ਦੀਵਾਨ ਤੋਂ ਬਾਹਰ ਬਾਬਾ ਬੁੱਢਾ ਸਾਹਿਬ ਆਏ ਆ। ਪ੍ਰਿਥੀ ਚੰਦ ਨੇ ਬਾਬਾ ਬੁੱਢਾ ਸਾਹਿਬ ਨੂੰ ਬਾਹੋਂ ਫੜ ਕੇ ਹਲੂਣ ਕੇ ਕਿਹਾ, ਕਹਿੰਦਾ ਉਹ ਬੁੱਢਿਆ। ਸਤ ਸੰਗਤ ਮਾਫ ਕਰਨਾ, ਸਾਡੀ ਤਾਂ ਜਵਾਨ ਸੜ ਜਾਏ ਜੇ ਅਸੀਂ ਐਸੇ ਗੁਰਮੁਖ ਪਿਆਰਿਆਂ ਵਾਸਤੇ ਇੱਦਾਂ ਦੇ ਸ਼ਬਦ ਕਹੀਏ, ਇਹ ਉਹਦੇ ਬੋਲਿਆ ਸਾਨੂੰ ਕਹਿਣੇ ਪੈਂਦੇ ਆ। ਜੇ ਨਾ ਕਹੀਏ ਤਾਂ ਪ੍ਰਕਰਨ ਅਧੂਰਾ ਰਹਿ ਜਾਂਦਾ ਹੈ। ਬਾਬਾ ਬੁੱਢਾ ਸਾਹਿਬ ਦੀ ਬਾਹ ਪਕੜ ਕੇ ਝੰਡੋੜ ਕੇ ਕਹਿਣ ਲੱਗਾ, ਉਹ ਬੁੱਢਿਆ ਤੈਨੂੰ ਲਾਜ ਨਹੀਂ ਆਉਂਦੀ, ਤੂੰ ਤੇਰਾ ਸਰੀਰ ਏਡਾ ਬੁੱਢਾ ਹੋ ਗਿਆ, ਤੈਨੂੰ ਪਤਾ ਨਹੀਂ ਤੇ ਪੱਗ ਵੱਡੇ ਪੁੱਤਰ ਨੂੰ ਬੰਨੀ ਜਾਂਦੀ ਆ, ਛੋਟੇ ਨੂੰ ਨਹੀਂ ਬੰਨੀ ਜਾਂਦੀ। ਤੇ ਤੂੰ ਗੁਰੂ ਅਰਜਨ ਦੇਵ ਨੂੰ ਆਪਣੇ ਚਿੱਤੋਂ ਗੁਰੂ ਬਣਾਈ ਬੈਠੇ, ਅਰਜਨ ਦੇਵ ਗੁਰੂ ਨਹੀਂ ਜਾ ਬਣ ਸਕਦਾ, ਗੁਰੂ ਤੇ ਮੈਂ ਹਾਂ, ਸਿੱਖਾਂ ਦਾ ਪੰਜਵਾਂ ਗੁਰੂ ਪ੍ਰਿਥੀ ਚੰਦ ਹੈ। ਬਾਬਾ ਬੁੱਢਾ ਸਾਹਿਬ ਨੇ ਸੱਚ ਜਾਣਨਾ ਸੀ, ਬਾਬਾ ਬੁੱਢਾ ਸਾਹਿਬ ਨੂੰ ਇਕੱਲਾ ਸੰਤੀ ਪ੍ਰਚਾਰਿਆ, ਉਹ ਬਹੁਤ ਵੱਡਾ ਖਾੜਕੂ ਆ, ਬਹੁਤ ਵੱਡਾ ਸਿਪਾਹੀ ਆ। ਬਾਬਾ ਬੁੱਢਾ ਸਾਹਿਬ ਨੇ ਪ੍ਰਿਥੀਆ ਨੂੰ ਬਾਹੋਂ ਫੜ ਕੇ ਕਹਿੰਦੇ, ਰੁਕ ਮੇਰੀ ਸੁਣ ਗੱਲ, ਤੂੰ ਗੁਰੂ ਬਣਨ ਨੂੰ ਫਿਰਦਾ ਕਾਹਲਾ ਹੋਇਆ ਪਿਆ, ਤੂੰ ਗੁਰੂ ਬਣਨ ਨੂੰ ਪਿਆ। ਉਹ ਪ੍ਰਿਥੀਆ, ਤੂੰ ਤਾਂ ਸਿੱਖਾਂ ਵਾਲੀ ਕਰਤੂਤ ਦਾ ਮਾਲਕ ਵੀ ਨਹੀਂ, ਤੂੰ ਤਾਂ ਸਿੱਖ ਵੀ ਨਹੀਂ ਬਣ ਸਕਿਆ। ਮਾਫ ਕਰਨਾ, ਜਿਹੜੇ ਅੱਜ ਵੀ ਗੁਰੂ ਬਣੇ ਬੈਠੇ ਨੇ ਨਾ, ਸੱਚ ਜਾਣੇ ਉਹਨਾਂ ਵਿੱਚ ਤਾਂ ਸਿੱਖਾਂ ਵਾਲੀ ਵੀ ਮਰਜ਼ਾਦਾ ਨਹੀਂ ਹੈ, ਉਹ ਤਾਂ ਸਿੱਖ ਬਣਨ ਦੇ ਵੀ ਯੋਗ ਨਹੀਂ ਹੈ ਜਿਹੜੇ ਗੁਰੂ ਬਣ ਕੇ ਬੈਠੇ ਆ। ਪ੍ਰਿਥੀ ਚੰਦ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਅਵਾ ਤਵਾ ਬੋਲਿਆ ਤੇ ਬਾਬਾ ਬੁੱਢਾ ਸਾਹਿਬ ਨੇ ਪ੍ਰਿਥੀ ਚੰਦ ਦੀਆਂ ਗੱਲਾਂ ਦਾ ਜੋ ਮੋੜਵਾਂ ਜਵਾਬ ਦਿੱਤਾ ਨਾ, ਬਾਬਾ ਬੁੱਢਾ ਸਾਹਿਬ ਜੀ ਨੇ ਜੋ ਉਹਨੂੰ ਲਾਹਨਤਾਂ ਪਾਈਆਂ, ਤੇ ਤੂੰ ਗੁਰੂ ਬਣਨ ਨੂੰ ਫਿਰਦਾ, ਤੈਨੂੰ ਅਕਲ ਬੋਲਣ ਦੀ ਨਹੀਂ, ਤੂੰ ਗੁਰੂ ਬਣਨ ਨੂੰ ਫਿਰਦਾ, ਤੈਨੂੰ ਮਰਜ਼ਾਦਾ ਚੱਲਣ ਫਿਰਨ ਦੀ ਪਤਾ ਨਹੀਂ, ਤੂੰ ਗੁਰੂ ਬਣਨ ਨੂੰ ਫਿਰਦਾ, ਤੈਨੂੰ ਬਾਣੀ ਨਾਲ ਪਿਆਰ ਨਹੀਂ, ਤੂੰ ਗੁਰੂ ਬਣਨ ਨੂੰ ਫਿਰਦਾ, ਤੇਰੇ ਦਿਲ ਅੰਦਰ ਸੰਗਤ ਦਾ ਸਤਿਕਾਰ ਨਹੀਂ। ਬਾਬਾ ਬੁੱਢਾ ਸਾਹਿਬ ਨੇ ਪ੍ਰਿਥੀਏ ਨੂੰ ਖੜੀਆਂ ਹੇ ਕਿਉਂ ਸੁਣਾਇਆ? ਜੀ
ਸੰਗਤ ਜਿਹੜੇ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਵਚਨ ਹੈ ਕਿਤੇ ਮਨ ਦੀ ਪੱਟੀ ਤੇ ਇਹੋ ਹੀ ਨਾ ਅੱਖਰ ਉਕਰੇ ਜਾਣ ਕੇ ਕੇਵਲ ਤੇ ਕੇਵਲ ਪ੍ਰਿਥੀ ਚੰਦ ਨੂੰ ਕਹੇ ਗਏ ਨੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ, ਜਿਹੜਾ ਬਚਨ ਗੁਰਸਿੱਖਾਂ ਦਾ ਹੁੰਦਾ ਉਹ ਸਾਰੀ ਦੁਨੀਆਂ ਵਾਸਤੇ ਹੁੰਦਾ। ਬਾਬਾ ਬੁੱਢਾ ਸਾਹਿਬ ਕਹਿੰਦੇ ਨਾ ਪ੍ਰਿਥੀਆ ਤੂੰ ਆਪਣੇ ਆਪ ਨੂੰ ਪੰਜਵਾਂ ਗੁਰੂ ਬਣਨ ਨੂੰ ਫਿਰਦਾ, ਤੂੰ ਤੇ ਹਾਲੇ ਸਿੱਖ ਵੀ ਨਹੀਂ ਬਣ ਸਕਿਆ, ਤੂੰ ਸਿੱਖਾਂ ਦਾ ਗੁਰੂ ਕੀ ਬਣਨਾ, ਤੇਰੇ ਅੰਦਰ ਤਾਂ ਕੋਈ ਨਾ ਨਿਮਰਤਾ ਹੈ, ਤੇਰੇ ਦਿਲ ਅੰਦਰ ਨਾ ਗੁਰਬਾਣੀ ਦਾ ਤੇ ਨਾ ਸੰਗਤ ਦਾ ਸਤਿਕਾਰ ਹੈ, ਤੇਰੇ ਹਿਰਦੇ ਦੇ ਅੰਦਰ ਤੇ ਕੇਵਲ ਮਾਇਆ ਘੁੰਮਦੀ ਹੈ। ਤਿੰਨ ਸ਼ਬਦ ਆ ਸਾਧ ਸੰਗਤ, ਇੱਕ ਸ਼ਬਦ ਹੈ ਭੇਖ ਧਾਰੀ ਤੇ ਦੂਜਾ ਸ਼ਬਦ ਹੈ ਮਾਇਆ ਧਾਰੀ, ਤੀਜਾ ਸ਼ਬਦ ਹੈ ਅੰਮ੍ਰਿਤ ਧਾਰੀ। ਭੇਖ ਧਾਰੀ ਸ਼ਬਦ ਬਾਰੇ ਗੁਰੂ ਜੀ ਕਹਿੰਦੇ ਨੇ ਨਿਰਪਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ। ਭੇਖਧਾਰੀ ਮਤਲਬ ਭੇਖ ਬਣਾ ਲਿਆ, ਪਹਿਰਾਵਾ ਪਾ ਲਿਆ, ਪਰ ਉਹ ਪਹਿਰਾਵੇ ਦੇ ਉੱਤੇ ਬੰਦੇ ਨੇ ਇਨਸਾਫ ਨਹੀਂ ਕੀਤਾ। ਵਕੀਲਾਂ ਵਾਲਾ ਕਾਲਾ ਕੋਟ ਜਿਹੜਾ ਮਰਜ਼ੀ ਪਾਈ ਫਿਰੇ, ਕਾਲਾ ਕੋਟ ਪਾਉਣ ਨਾਲ ਤੇ ਬੰਦਾ ਕਿਤੇ ਵਕੀਲ ਥੋੜਾ ਹੋ ਜਾਂਦਾ, ਨੀਲੀ ਪੱਗ ਬੰਨਣ ਨਾਲ ਬੰਦਾ ਕਿਤੇ ਅਕਾਲੀ ਥੋੜਾ ਬਣ ਜਾਂਦਾ। ਜੇ ਨੀਲੀ ਪੱਗ ਬੰਨ ਲਈ ਤੇ ਇਹਦਾ ਮਤਲਬ ਅਕਾਲੀ ਬਣ ਗਿਆ, ਜੇ ਕਾਲਾ ਕੋਟ ਪਾ ਲਿਆ ਤੇ ਇਹਦਾ ਮਤਲਬ ਵਕੀਲ ਬਣ ਗਿਆ, ਜੇ ਸੰਤਾਂ ਵਾਲਾ ਲਿਬਾਸ ਪਾ ਲਿਆ ਤੇ ਇਹਦਾ ਮਤਲਬ ਉਹ ਸੰਤ ਬਣ ਗਿਆ। ਸੱਚ ਜਾਣਨਾ ਸਾਡੇ ਦਿਲ ਅੰਦਰ ਐਸੇ ਭਰਮ ਆ ਬੜੇ, ਅਸੀਂ ਲਿਬਾਸ ਦੇ ਪੁਜਾਰੀ ਬਣ ਗਏ, ਅਸੀਂ ਅੰਦਰਲੀ ਔਕਾਤ ਦੇ ਪੁਜਾਰੀ ਨਾ ਬਣੇ, ਅਸੀਂ ਅੰਦਰਲੇ ਹਿਰਦੇ ਨੂੰ ਨਾ ਪਹਿਚਾਣਿਆ। ਬਾਬਾ ਬੁੱਢਾ ਸਾਹਿਬ ਨੇ ਕਿਹਾ ਤੂੰ ਭੇਖ ਧਾਰੀ ਹੈ, ਨਿਰਪਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ ਤੇ ਮਾਇਆ ਦੇ ਕਾਰਨ ਹੈ। ਤੇ ਅਗਲਾ ਸ਼ਬਦ ਹੈ ਮਾਇਆ ਧਾਰੀ। ਮਾਇਆ ਧਾਰੀ ਉਹਨੂੰ ਕਹਿੰਦੇ ਆ ਜਿਹੜੇ ਬੰਦੇ ਦੇ ਮਨ ਅੰਦਰ 24 ਘੰਟੇ ਮਾਇਆ ਦੇ ਸੁਪਨੇ ਆਉਂਦੇ ਰਹਿਣ। ਮਾਇਆ ਧਾਰੀ ਕਹਿੰਦੇ ਆ ਵੀ ਕੁੱਲੀ ਵਿਚਰਨ ਵਾਲਾ ਬੰਦਾ ਵੀ ਹੋ ਸਕਦਾ, ਇਉਂ ਨਹੀਂ ਭਈ ਅਮੀਰ ਬੰਦੇ ਨੂੰ ਮਾਇਆ ਧਾਰੀ ਕਹਿੰਦੇ, ਅਮੀਰ ਹੋਰ ਹੁੰਦੇ ਨੇ ਮਾਇਆ ਧਾਰੀ ਹੋਰ ਹੁੰਦੇ ਨੇ। ਮਾਇਆ ਧਾਰੀ ਉਹ ਹੈ ਜਿਹੜਾ 24 ਘੰਟੇ ਮਾਇਆ ਦੇ ਸੁਪਨੇ ਲਵੇ, ਵੇ ਕਿੱਦਾਂ ਕਿਸੇ ਦਾ ਢਿੱਡ ਮੁੱਛ ਕੇ ਲਿਆਉਣਾ, ਕਿੱਦਾਂ ਕਿਸੇ ਦਾ ਹੱਕ ਖੋ ਕੇ ਲੈ ਕੇ ਆਉਣਾ, ਕਿੱਦਾਂ ਆਪਣਾ ਬੈਂਕ ਬੈਲੈਂਸ ਜ਼ਿਆਦਾ ਮਜ਼ਬੂਤ ਕਰਨਾ, ਕਿੱਦਾਂ ਆਪਣੇ ਘਰ ਨੂੰ ਜ਼ਿਆਦਾ ਸ਼ਿੰਗਾਰਨਾ ਤੇ ਦੂਜੇ ਘਰ ਨੂੰ ਕਿਵੇਂ ਢਾਉਣਾ, ਉਹਨੂੰ ਕਹਿੰਦੇ ਨੇ ਮਾਇਆ ਧਾਰੀ। ਤੀਜਾ ਸ਼ਬਦ ਹੈ ਅੰਮ੍ਰਿਤ ਧਾਰੀ। ਅੰਮ੍ਰਿਤ ਧਾਰੀ ਮਾਫ਼ ਕਰਨਾ, ਜੇ ਵਕੀਲਾਂ ਵਾਲਾ ਕਾਲਾ ਕੋਟ ਪਾਉਣ ਨਾਲ ਬੰਦਾ ਵਕੀਲ ਨਹੀਂ ਬਣਦਾ ਨਾ, ਜੇ ਨੀਲੀ ਪੱਗ ਬੰਨਣ ਦੇ ਨਾਲ ਬੰਦਾ ਅਕਾਲੀ ਨਹੀਂ ਬਣਦਾ, ਜੇ ਧਾਰਮਿਕ ਲਿਬਾਸ ਪਾਉਣ ਦੇ ਨਾਲ ਬੰਦਾ ਸੰਤ ਨਹੀਂ ਬਣਦਾ, ਤਾਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗ ਕੇ ਕਹਿਣ ਲੱਗਾ, ਪੰਜ ਕਕਾਰ ਪਾਉਣ ਨਾਲ ਹੀ ਇਕੱਲਾ ਸਿੰਘ ਨਹੀਂ ਬਣ ਜਾਂਦਾ। ਇਹ ਵੀ ਮੰਗ ਭੁਲੇਖਾ ਨਾ ਰਹਿ ਜਾਏ ਕਿ ਪੰਜ ਕਕਾਰ ਪਾ ਲਏ ਤੇ ਅੰਮ੍ਰਿਤ ਧਾਰੀ ਹੋ ਗਏ। ਅੰਮ੍ਰਿਤ ਧਾਰੀ ਦਾ ਮਤਲਬ ਹੈ ਜਿਸ ਬੰਦੇ ਨੇ ਮਨ ਵਿੱਚ ਅੰਮ੍ਰਿਤ ਦੀ ਮਰਜ਼ਾਦਾ ਨੂੰ ਧਾਰਨ ਕਰ ਲਿਆ, ਜਿਸ ਬੰਦੇ ਨੇ ਮਨ ਵਿੱਚ ਮਰਜ਼ਾਦਾ ਨੂੰ ਧਾਰਨ ਕੀਤਾ ਨਾ, ਅੰਮ੍ਰਿਤ ਦੀ ਮਰਜ਼ਾਦਾ ਨੂੰ ਜਿਹਨੇ ਧਾਰਨ ਨਹੀਂ ਕੀਤਾ ਉਹ ਅੰਮ੍ਰਿਤ ਧਾਰੀ ਨਹੀਂ ਹੈ। ਅੱਜ ਸੱਚ ਜਾਣਨਾ ਅੰਮ੍ਰਿਤ ਧਾਰੀ ਘੱਟ ਮਿਲਦੇ ਆ, ਬਹੁਤੇ ਭੇਖ ਧਾਰੀ ਤੇ ਮਾਇਆ ਧਾਰੀ ਤੁਰੇ ਫਿਰਦੇ। ਸਾਡੇ ਧਰਮ ਅੰਦਰ ਭੇਖ ਧਾਰੀਆਂ ਤੇ ਮਾਇਆ ਧਾਰੀਆਂ ਦਾ ਬਾਹਲਾ ਬੋਲਬਾਲਾ ਹੋਇਆ ਪਿਆ। ਆ ਮਾਇਆ ਧਾਰੀ ਵੀ ਆ ਤੇ ਭੇਖ ਧਾਰੀ ਵੀ ਆ ਪ੍ਰਥੀਆ, ਇਹ ਇੱਕ ਪ੍ਰਥੀਆ ਦੀ ਗੱਲ ਨਹੀਂ, ਅੱਜ ਪੁਆੜੇ ਦੀ ਜੜ ਘਰ ਘਰ ਦੇ ਵਿੱਚ ਸਾਡੇ ਪਿੰਡਾਂ ਦੇ ਵਿੱਚ ਫੈਲੀ ਪਈ ਆ, ਸਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਦੋ ਦੋ ਦਰਜਣਾਂ ਸੰਤਾਂ ਦੀਆਂ ਹੋਈਆਂ ਪਈਆਂ, ਤੇ ਜਿਹੜੇ ਸੰਤ ਨੇ ਉਹਨਾਂ ਵਿੱਚੋਂ ਬਹੁਤੇ ਬੰਦੇ ਜਿਹਨਾਂ ਨੂੰ 4 ਬੰਦੇ ਮੱਥਾ ਟੇਕਣ ਵਾਲੇ ਮਿਲ ਜਾਂਦੇ ਆ, ਉਹ ਐਲਾਨ ਕਰ ਦਿੰਦੇ ਕਿ ਅਸੀਂ ਹੁਣ ਗੁਰੂ ਬਣ ਗਏ ਆ, ਅਸੀਂ ਹੁਣ ਗੁਰੂ ਬਣ ਗਏ। ਫਿਰ ਉਹ ਗੁਰੂ ਹੋਣ ਦਾ ਦਾਅਵਾ ਆਪਣੇ ਦਿਲ ਵਿੱਚ ਪਾਲਦੇ ਆ। ਬਾਬਾ ਬੁੱਢਾ ਸਾਹਿਬ ਦਾ ਵਚਨ ਯਾਦ ਰੱਖਣਾ ਚਾਹੀਦਾ ਤੇ ਗੁਰੂ ਬਣਨਾ ਔਖਾ ਏ, ਤੂੰ ਤਾਂ ਸਿੱਖ ਵੀ ਨਹੀਂ ਬਣ ਸਕਿਆ। ਪ੍ਰਥੀਆ ਦੇ ਕੋਲੇ ਜਵਾਬ ਤਾਂ ਕੋਈ ਨਾ ਆਇਆ, ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਇਹ ਗੁਰਬਾਣੀ ਦਾ ਫੈਸਲਾ ਹੈ। ਜੇ ਕੋਈ ਬੰਦਾ ਸੱਚੀ ਗੱਲ ਕਰਨ ਵਾਲਾ ਹੋਵੇ ਉਹਦੇ ਸਾਹਮਣੇ ਝੂਠ ਦੇ ਪੈਰ ਨਹੀਂ ਹੁੰਦੇ, ਉਹਦੇ ਸਾਹਮਣੇ ਝੂਠਾ ਬੰਦਾ ਬਹੁਤਾ ਚਿਰ ਟਿਕ ਨਹੀਂ ਸਕਦਾ। ਹੁਣ ਝੂਠ ਦੇ ਪੈਰ ਨਹੀਂ, ਪ੍ਰਥੀਆ ਬਾਬਾ ਬੁੱਢਾ ਸਾਹਿਬ ਦੇ ਸਵਾਲਾਂ ਦਾ ਉੱਤਰ ਤਾਂ ਨਾ ਦੇ ਸਕਿਆ, ਪਰ ਉਹ ਕੁਝ ਹਰਕਤਾਂ ਤੇ ਉੱਤਰ ਆਇਆ, ਬਦਮਾਸ਼ੀਆਂ ਤੇ ਉੱਤਰ ਆਇਆ। ਮੈਨੂੰ ਮਾਫ਼ ਕਰਨਾ, ਅੱਜ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਜਾਂ ਸਾਡੇ ਭਾਰਤ ਦੀ ਧਰਤੀ ਦੇ ਉੱਤੇ ਜਾਂ ਵਰਲਡ ਦੇ ਅੰਦਰ ਗੁਰੂ ਬਣਨ ਦਾ ਦਾਅਵਾ ਕਰਦੇ ਹਨ, ਉਹ ਲੋਕ ਸੱਚ ਨੂੰ ਮੰਨਣ ਵਾਲੇ ਬੰਦਿਆਂ ਦੇ ਸਵਾਲਾਂ ਦਾ ਉੱਤਰ ਨਹੀਂ ਦੇ ਸਕਦੇ, ਉਹ ਸੱਚ ਦੇ ਸਾਹਮਣੇ ਖਲੋ ਨਹੀਂ ਸਕਦੇ। ਉਹਨਾਂ ਨਾਲ ਕਹੀਏ ਨਾ ਕਿ ਆਓ ਵਿਚਾਰ ਕਰੋ ਸਾਡੇ ਨਾਲ ਬਹਿ ਕੇ, ਤਾਂ ਵਿਚਾਰ ਕਰਨ ਵਾਸਤੇ ਤਿਆਰ ਨਹੀਂ। ਇੱਥੇ ਇੱਕ ਗੱਲ ਮੈਂ ਹੋਰ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ, ਸਿੱਖ ਧਰਮ ਜਿਹੜਾ ਉਹ ਵਿਚਾਰਾਂ ਦਾ ਧਰਮ ਹੈ। ਅਸੀਂ ਅੰਮ੍ਰਿਤ ਵੇਲੇ ਬਾਣੀ ਪੜ੍ਹਦੇ ਹਾਂ ਜਪਜੀ ਸਾਹਿਬ ਦੀ, ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ, ਉੱਥੇ ਵੀ ਗੱਲ ਵਿਚਾਰਾਂ ਦੀ ਹੁੰਦੀ ਹੈ ਕਿ ਸਿੱਖ ਨੂੰ ਵਿਚਾਰ ਕਰਨਾ ਚਾਹੀਦਾ। ਸ਼ਾਮ ਦੇ ਟਾਈਮ ਰਹਿ ਰਾਜ ਸਾਹਿਬ ਪੜ੍ਹਦੇ ਆ, ਥਾਲ ਵਿੱਚ ਤਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ। ਸਵੇਰ ਤੋਂ ਲੈ ਕੇ ਸ਼ਾਮ ਤੱਕ ਸਿੱਖ ਦਾ ਜੀਵਨ ਤੇ ਵਿਚਾਰਾਂ ਵਾਲਾ, ਪਰ ਅੱਜ ਜਿਹੜੇ ਸਿੱਖਾਂ ਦੇ ਮੁਖੀ ਬਣ ਗਏ ਉਹ ਕਹਿੰਦੇ ਵਿਚਾਰ ਕਰਨੀ ਨਹੀਂ,
जे कोई साडे नाल विचार करन बैठे जे सानूं सवाल दा उत्तर ना आवे असीं तां बदमाशियां करांगे, असीं तां अगे हुलणबाजी करांगे, डांगा सोटे मारांगे, सिर पाड़ांगे, असीं तां उहदे उत्ते केस पावांगे, उस बंदे नूं जेल भेजांगे बदमाशियां ते उतर दे। इवें पृथ्वीआ भी बदमाशियां ते उतरिया। वैसे है गुरु पुत्र है, वो गुरु पुत्र दे बाबत क्यों ऐसे शब्द वरतने पै रहे हैं? इत्थे गुरु घर दे अंदर खून दा रिश्ता नहीं, गुरु घर दे अंदर कानून दा रिश्ता है, मर्यादा दा रिश्ता है। खून दा रिश्ता नहीं, इत्थे कानून दा रिश्ता है। जिन्हां जिन्हां ने कानून मनिया है उन्हां नूं इस दरबार दे विचों सन्मान मिलिया है। बाबे मोरी ने गुरु घर दे सिद्धांत नूं मनिया ते सतगुरां ने सनमुख दी पदवी दे के नवाजिया। मोरी पुत सनमुख होया, रामदास पैरी पाए जियो। इतिहास बड़ा लंबेरा है, भावें मेरा अपना दिल करता सी कि इतिहास कोई ऐसा जंग युद्ध विचों को वार खड़के दड़के वाला तुहाडे सामने रखा, पर मैनू जो प्रबंधक का हुक्म किया मैं वह प्रकरण तुहाडी सेवा दे विच लिया। सतगुरु तुहाडे नाल प्यार बनाई रखण, यह तुहाडा जिहड़ा प्रेम मेरी झोली पैना इहो ही मेरे जीवन की प्राप्ति होवेगी। गल होर पासे ना तुर जाए। लो जी पृथ्वी चंद कहड़ियां हुलणबाजियां ते उतरन लगा है। इन्हें अमृतसर वल नूं घोड़े भजा ले ते गुरु रामदास दाता जी अखां मीटण तो पहला गुरु अर्जन देव जी नूं एक बचन कह के गए सन कि जिहड़े धर्म कारज दे कारज आरंभ होए ने, धर्म कर्म आरंभ होए ने, इन्हां विचों बंद कोई ना होवे, सगों इन्हां दे नाल कुछ नवें कारज होर चलने चाहीदे। गुरु रामदास जी ने एक कार्य आरंभ किया, अमृतसर शहर की उसारी शुरू करवाई है। अमृतसर शहर का प्रबंध गुरसिखां दे हाथ विच दित्ता है। सो गुरु रामदास दाता जी की सब तो वड्डी जिम्मेवारी आ कि उह अपना गुरु अर्जन देव महाराज जी की वड्डी जिम्मेवारी आ कि उह परिवार समेत अमृतसर शहर की जाके उसारी का जिहड़ा कार्य अधूरा है, अमृतसर सरोवर की खुदवाई जी अधूरी नेपरे चाड़न तक कार सेवा चलानी है। वह सारिया सेवावान अपने हथी जाके गुरु साहब ने आप करनी है। गुरु अर्जन देव दाता जी भी अमृतसर साहब आ गए ते इधर पृथ्वीआ जिहड़ा इन्हें भी अमृतसर के बची साध संगत डेरा पाया है। डेरे उदो भी बड़े सी ते डेरे अज भी बड़े है। डेरे बारे गुरु ग्रंथ साहब महाराज की किराया पुछो, सतगुरु महाराज गौड़ी राग के अंदर कहते ने कहते डड्डा डेरा यह नहीं, वह सिखा यह डेरे डुप्लीकेट आ, यह डेरिया के नाल ना जुड़। अज डेराबाद सिख पंथ वास्ते खतरे की घंटी आ। अज डेराबाद ने साडे धर्म दीआं जड़ां हलाईआं पईआं। अज डेराबाद ने साडे धर्म वास्ते आले दुआले खतरा पैदा कीता है। गुरु अर्जन देव जी कहिंदे डड्डा डेरा यह नहीं, जह डेरा ता जान अपने असली डेरे दे नाल जुड़े, नकली डेरिया दे नालों टुट। हुण पृथ्वीआ दा डेरा भी अमृतसर साहब की धरती ते है। पृथ्वी चंद ने एक बड़ी कोझी माड़ी हरकत की आ। वह माड़ी हरकत कहड़ी आ? वह अपनी घरवाली करमो दे नाल गल्लां करदा कहिंदा की होया जे मेरे पिता ने मेरा हक मार लिया, की होया जे मेरे पिता ने मेरा हक मारिया, आखिर है ते सबो कुछ अपना ही आ। गुरु अर्जन देव दे घर कोई बच्चा नहीं होना। गुरु अर्जन देव दे समय तो बाद बच्चा अपना पुत्र मेहरबान गद्दी ते बैठेगा। उन्हें वो लगता भी गद्दी जड़ी घर की निजी जायदाद है, जड़ी गद्दी आ वो घर की जायदाद है। सतसंगत इत्थे मैं एक खिन रोक के थोड़ा जे इशारा मात्र प्रकरण विचों निकलन लगे हैं। अज मेरा ख्याल है 26 अक्तूबर है, 26 अक्तूबर अज तो 181 साल पहला 26 अक्तूबर 1831 ईस्वी नूं रोपड़ दे नेड़े पिंड आ काठगढ़। काठगढ़ पिंड दे विच भारत दा सिखां दा बादशाह महाराजा रणजीत सिंह मंजे ते बीमार पिया। उहदे नेड़े लार्ड डलहौजी खलोता है। सिखां दे महाराजे नूं, सिखां दे राजे नूं सरदार हरी सिंह नलूआ ने अगे होके पुछया। कहन लगे राजा जी तुहाडी सेहत दिनों दिन गिरदी जा रही है, की कारण है, तुहाडे दिल की गल की आ, खोल के दसो। राजा रणजीत सिंह ने आख्या, कहन लगे लार्ड डलहौजी ने मैनूं एक सवाल किया कि तेरे मरण तो बाद तेरा उत्तराधिकारी कौन होगा, सिखां दा बादशाह कौन बनेगा। मैनूं इस सवाल का उत्तर देने वास्ते नौ नहीं सुझ रहा कि मैं अपने किहड़े पुत्र का नौ दसा कि मेरे पुत्र ने इस पुत्र ने राजगद्दी ते बैठना। सरदार हरी सिंह नलूआ ने जवाब दिता, अज दे दिन 26 अक्तूबर की गल है, जे तुहानूं किते यकीन ना आवे तां तुसीं पढ़ो डॉक्टर अजाब सिंह ढिल्लों की किताब हर नवे सूरज नवा इतिहास। उस किताब दे विच उन्होंने लिखिया है, कहिंदे 26 अक्तूबर वाले दिन सरदार हरी सिंह नलूआ ने आख्या महाराजा रणजीत सिंह नूं, कहिंदे महाराजा साहब राज सिखां दा, राज पंथ दा, राज गुरु दा, राज तेरा नहीं है, پانچ پیارے صاحبان جی دی چون کرن گے وہ گدی تے بہ جائے گا، پانچ پیارے صاحبان جی نو بٹھا لین گے وہ گدی تے بیٹھے گا، تو اس گل دا فکر کر کے کیوں بیمار لمبا پیا منجے دے اوتے، اٹھ کے بیٹھ کچھ نہیں ہویا تینوں، جے تو مر گیا تے کوئی پرواہ نہ رکھ، آپ ہی پانچ پیارے ایک بندے نو چن کے گدی تے بٹھا دین گے۔ راجے نے ٹھیک ہی ہونا سی، سگو دگنا بیمار ہو گیا بھائی میرے پتاں نو کھڑے پنجا پیارے نے راج گدی دینی کوئی نہیں۔ راجے نے ہری سنگھ نلوے دی گل نو ٹھکرا کے اپنے پت کھڑک سنگھ نو راج دیتا، تے بعد وچ کی بنیا دس سال اندر بربادی ہو گئی، دس سال دے اندر راج پاک کھیرو کھیرو سیرنی دی طرح کھل گیا۔ مہاراجا رنجیت سنگھ دیا گلتیاں دے وچوں سب تو وڈی گلتی سی یہ، انہیں پنج پیارے صاحبانا والا سسٹم گروہاں والا چلائی ریت، اپنے پتروں تو مد کے سیوا داراں نو پیار کرنا اور ریت توڑ بیٹھے سن، ایک کارن سی سکھ راج دی بربادی دے کارنا دے وچوں ایک وڈا کارن سی، اے سکھ دھرم جیڑا ہے اے اپنا مکھی سنگت بلو اتے گرو بلو جیڑا چنیا جاوے اونوں مندا ہے، نہ کہ کسے دی نجی جائیداد جان کے۔ پرتھیا نے ایک ہو کو جی حرکت کیتی آ، اور امرتسر شہر دی ناکہ بندی کروا دیتی، مسندوں دے پہلا جڑے سن، مسندوں نے پہلا خریدا ہوئے سن، مسنداں نوں انہاں پہلا مایا چاڑی ہوئی آ، مسند میں نہ پرچارک، میرا وقت تھوڑا رہندا ہے اس لیے میں گل لمبی نہیں کراں گا، دھیان نال سنو، پرچارک پرچارک نوں مسند آکھیا جاندا سی، اس موقع پرچارک ادوں بھی بکدے سن، تے معاف کرنا پرچارکاں دی دنیا وچوں اج بھی بہتے بکدے نے، اج بھی بکدے نے پرچارک۔ ایک دو جتھے میں آپ دیکھے نے جڑے نور میلیے دیا، نور میلیے دے دربار کیرتن کر دیا، نور میلیے دے گھر اٹھے ڈیرے چ کیرتن کر دیا، وہ نور میلیا میں کہنا ادھر دے بھئیے نوں کوئی 100 روپیہ دیہڑی نہ لے کے جاوے، ساڈے پرچارکاں نوں گرو بنا کے رکھ دتا، ساڈے لیڈر جا کے دے پیراں وچ بیٹھن لگ گئے تے ست گرو بن کے بہ گیا۔ وہ کارن کیا؟ گرو گرنتھ صاحب دے نال متھا پہلا بلاؤندے آئے نے، گرو ارجن دے مہاراج نوں گرو سکھاں نے کیوں منیا؟ کیونکہ گرو رام داس مہاراج نے گربانی دیاں پوتھیاں گرو ارجن دیو جی نوں دتیاں ہیں، گربانی دیاں پوتھیاں دا ستکار بس گربانی دا ستکار ہے، جے گربانی دیاں پوتھیاں گرو ارجن دیو جی دے کولے نہ ہوندیاں تاں جڈا نے جال پرتھیے نے بچھایا سی شاید سکھ پرتھیے نوں گرو من لیندے، اے گربانی دے اُتے سکھاں دا مڈ قدیمی بھروسہ رہیا، جڑے سکھ دا گربانی تے بھروسہ رہیا وہ کڈا بھی بڑا شان و شوکت والا گرو بھاویں ہووے، گرو کے سکھوں نوں نقلی مندے سن، کہندے نقلی اصلی نہیں آ، ایدے کولے بانی دا خزانہ نہیں ہے، بانی نہیں ہے، بانی والا گرو ہے تے بانی آپ گرو ہے، گرو گوبند سنگھ نے اس بانی نو پھر گرو گرتا گدی دے کے نوازیا ہے، آؤ آپ اس بڑے ستگرہ دے چرنی لگیے، آپ جی دی سیوا وچ میں پرکرن نو سمیٹن والے پاسے لیکچر لے کے چلے ہیں۔ لو جی پرتھی چند نے امرتسر شہر دے ناکہ بندی کروا دیتی ہے، مسند کھڑے کر دیتے ہیں، سنگتاں وڈو قافلے بنا کے آدی ہیں، سنگت کا قافلہ آتا ہے تو وہ مسند اگے کھلو کے کہندے نے سکھاں دا پنجواں گرو بابا پرتھی چند آ جڑا چڑھاوا سکھنا دسمند کار پیٹ لے کے آئے ہو، ساری جا کے پنجویں پادشاہ بابے پرتھی چند دے دربار پیٹ کر دیو، سکھ بچارے پرم جاندے نے، سکھ مسنداں دے مگر لا کے چلے جاندے نے۔ ایک دن بابا بڈھا صاحب تے بھائی گرداس گرو کے لنگر وچوں پرشادا شکن بیٹھے ہیں، پرشادا شکن بیٹھے ستکار جو ماتا گنگا جی، انہاں نے پرشادے برتائے ہیں، پرشادے جدوں ہتھاں تے رکھے بابا بڈھا صاحب کہن لگے ماتا جی اس دربار دے اندر میں گھیو والی کھیر برتدی ویکھی ہے، اس سکے پرشادے ویکھ کے مینوں ایوں لگدا کہ گرو گھر دے وچ غریبی آ گئی ہے، گرو کا لنگر اینا ودیا ہونا چاہیدا نا، شکن والے نوں اینا لگے بھائی واقعی میں راجیاں دے راجے مہاراجے دے دربار بہ کے پرشادا شک رہا، ساڈے تاں اتہاسک گردواریاں دے وچ سڑیاں تے سکیاں روٹیاں جدوں کسے غیر سکھ بندے دے ہاتھے رکھیاں جاندیاں نا، سچ جانا جب میں سڑیاں تے سکیاں روٹیاں کہہ رہا میں تہاڈے کولوں معافی چاہنا، گرو کے لنگر دی بیادبی نہیں کرتا، جڑے سکھ نے وہ تے پرشاد سمجھ کے شکدے نے، پر جڑے غیر سکھ ہے جنہاں نوں سکھی دے رتی پر پیار نہیں وہ کی سوچن گے وہ سکھ کنگال ہو گئے، کی سوچن گے سکھ غریب ہو گئے۔ بابا بڈھا صاحب کہن لگے ماں میں گھیو والی کھیر بردی ویکھی آئی تھے آ کی کارن ہے، ماتا گنگا جی کہن لگے بابا بڈھا جی میرے جیٹھ دی کار شیطانی ہے، میرے جیٹھ نے ناکے لا کے سنگتاں نوں لٹ لیا، دیوان سجاؤن موقع کتھا آپ کردا تے لنگر دے ٹائم سنگتاں ادھر بھیج دیندا ہے تا لنگر مستانہ ہو گیا۔ بابا بڈھا صاحب کہندے ماں کوئی گل نہیں جے او لا کے لا سکدے نے پھر اسی بھی ناکے لا سکدے ہیں، بابا بڈھا صاحب تے ਭਾਈ ਗੁਰਦਾਸ ਸਾਹਿਬ ਤੇ ਹੋਰ ਪਿਆਰੇ ਸਿੱਖਾਂ ਨੂੰ ਨਾਲ ਲੈ ਕੇ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਦੀ ਨਾਕਾਬੰਦੀ ਕਰਕੇ ਦੂਰੋਂ ਆਉਣ ਵਾਲੀਆਂ ਸਿੱਖ ਸੰਗਤਾਂ ਨੂੰ ਜਿਵੇਂ ਦੱਸਿਆ ਕਿ ਅਸਲੀ ਗੁਰੂ ਕੌਣ ਆ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਬਾਬਾ ਬੁੱਢਾ ਸਾਹਿਬ ਸੰਗਤਾਂ ਨੂੰ ਦੱਸਦੇ ਆ ਕਿ ਧਰਨ ਗਗਨ ਨਵਖੰਡ ਮੈਂ ਜੋ ਸਵਰੂਪੀ ਰਹੋ ਭਾਰ, ਭਨ ਮਥੁਰਾ ਕਿਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ ਹਰ, ਕਿ ਗੁਰੂ ਅਰਜਨ ਦੇਵ ਰੱਬ ਆ ਨਾ ਕਿ ਪ੍ਰਿਥੀ ਚੰਦ। ਪ੍ਰਿਥੀ ਚੰਦ ਤਾਂ ਪਖੰਡੀ ਆ, ਪ੍ਰਿਥੀ ਚੰਦ ਤਾਂ ਲੋਟੂ ਆ, ਪ੍ਰਿਥੀ ਚੰਦ ਕੁਫਰ ਤੋਲਦਾ। ਮਾਫ ਕਰਨਾ, ਜਿਹੜੀ ਗੱਲ ਉਸ ਵੇਲੇ ਬਾਬਾ ਬੁੱਢਾ ਸਾਹਿਬ ਨੇ ਕਹੀ ਨਾ, ਇਹ ਗੱਲ ਸਾਨੂੰ ਸਾਰੇ ਪ੍ਰਚਾਰਕਾਂ ਨੂੰ ਅੱਜ ਕਹਿਣੀ ਚਾਹੀਦੀ ਆ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਸਾਰੇ ਲੋਟੂ ਤੁਰੇ ਫਿਰਦੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਬਾਕੀ ਸਾਰੇ ਠੱਗ ਜਾਲ ਵਿਛਾ ਕੇ ਬੈਠੇ ਆ। ਅੱਜ ਵੀ ਗੁਰਦੁਆਰਾ ਸਾਹਿਬ ਜਿਹੜਾ ਇਤਿਹਾਸਕ ਗੁਰਦੁਆਰਾ ਹੋਏਗਾ, ਉਸ ਗੁਰਦੁਆਰਾ ਸਾਹਿਬ ਦੇ ਗੁਆਂਢ ਮੰਦਿਰ ਜ਼ਰੂਰ ਹੋਏਗਾ, ਚੜਾਵਾ ਮੰਦਿਰ ਵਿੱਚ ਚੜੇਗਾ ਤੇ ਰੋਟੀ ਦੇ ਟਾਈਮ ਸਾਰੇ ਜਿਹੜੇ ਨੇ ਮੱਥਾ ਟੇਕਣ ਮੰਦਿਰ ਵਾਲੇ ਸਾਰੇ ਗੁਰਦੁਆਰੇ ਭੇਜੇ ਜਾਂਦੇ ਨੇ। ਅੱਜ ਵੀ ਹੁੰਦਾ, ਮੰਦਿਰ ਵਿੱਚ ਲੰਗਰ ਨਹੀਂ ਚੱਲਦਾ। ਜਿੰਨੇ ਸਾਡੇ ਇਤਿਹਾਸਕ ਗੁਰਦੁਆਰੇ ਨੇ ਉਹਦੀ ਚਾਰ ਦੀਵਾਰੀ ਦੇ ਦੁਆਲੇ ਕਿਤੇ ਨਿਗਾਹ ਮਾਰ ਕੇ ਵੇਖਿਓ, ਉੱਥੇ ਤੁਹਾਨੂੰ ਹਿੰਦੂ ਮੰਦਿਰ ਮਿਲਣਗੇ। ਮੰਦਿਰ ਵਿੱਚ ਚੜਾਵਾ ਚੜੇਗਾ, ਰੋਟੀ ਖਾਣ ਦੇ ਟਾਈਮ ਸ਼ਰਧਾਲੂ ਗੁਰੂ ਕੇ ਲੰਗਰ ਵਿੱਚ ਆ ਕੇ ਬੈਠਣਗੇ। ਬਸ ਐਸੇ ਹਾਲਾਤਾਂ ਦੇ ਅੰਦਰ ਬਾਬਾ ਬੁੱਢਾ ਸਾਹਿਬ ਤੇ ਭਾਈ ਗੁਰਦਾਸ ਨੇ ਸਿੱਖ ਸੰਗਤਾਂ ਨੂੰ ਜਿਵੇਂ ਸੁਚੇਤ ਕੀਤਾ, ਉਹ ਕਹਾਣੀ ਆ ਕਿ ਕੂੜ ਪ੍ਰਧਾਨ ਹੋਇਆ, ਅੱਜ ਵੀ ਹੋਇਆ, ਉਦੋਂ ਵੀ ਸੀ ਤੇ ਅੱਜ ਵੀ ਆ। ਇਹ ਕਵਿਤਾ ਦੀ ਟੇਕ ਮੈਂ ਇਸ ਢੰਗ ਨਾਲ ਲਿਖੀ ਆ, ਤੁਹਾਡੇ ਮਨ ਨੂੰ ਐਸਾ ਨਾ ਲੱਗੇ ਕਿ ਬੀਤੇ ਸਮੇਂ ਦੀ ਕਹਾਣੀ ਢਾਡੀ ਕਰ ਰਹੇ, ਤੁਹਾਨੂੰ ਉਹ ਲੱਗੇਗਾ ਕਿ ਅੱਜ ਦੀ ਵੀ ਗੱਲ ਨਾਲ ਨਾਲ ਚੱਲ ਰਹੀ ਆ। ਕਿਤੇ ਫਸ ਜਾਏ ਉਹਨਾਂ ਪਖੰਡੀਆਂ ਦੇ ਡੇਰੇ, ਕੂੜ ਪ੍ਰਧਾਨ ਹੋ ਗਿਆ। ਹੈਰਾਨ ਹੋ ਗਿਆ। ਬਾਬਾ ਬੁੱਢਾ ਸਾਹਿਬ ਜੀ ਨੇ ਪਿਰਥੀ ਚੰਦ ਦਾ ਸਾਰਾ ਪਾਜ ਉਘੇੜ ਕੇ ਰੱਖ ਦਿੱਤਾ, ਦੁਨੀਆਂ ਨੂੰ ਦੱਸ ਦਿੱਤਾ ਕਿ ਸਤਿਗੁਰੂ ਅਰਜਨ ਦੇ ਮਹਾਰਾਜ ਰੱਬ ਦਾ ਰੂਪ ਹੈ, ਗੁਰੂ ਅਰਜਨ ਪ੍ਰਤੱਖ ਹਾਰਿਆ, ਉਹ ਪ੍ਰਮਾਤਮਾ ਹੈ, ਪਿਰਥੀਆ ਝੂਠ ਬੋਲਦਾ ਹੈ। ਬਾਬਾ ਬੁੱਢਾ ਸਾਹਿਬ ਦੇ ਦੱਸਣ ਉੱਤੇ ਸਾਰੀਆਂ ਸੰਗਤਾਂ ਸੁਚੇਤ ਹੋ ਗਈਆਂ। ਅੱਜ ਗਿਲਾ ਇਸ ਗੱਲ ਦਾ ਹੈ, ਅੱਜ ਪ੍ਰਚਾਰਕ ਦੁਹਾਈ ਦੇ ਦੇ ਕੇ ਕਹਿ ਰਹੇ ਨੇ ਕਿ ਸਿੱਖੋ ਤੁਹਾਡਾ ਗੁਰੂ ਗੁਰੂ ਗ੍ਰੰਥ ਸਾਹਿਬ ਆ, ਐਵੇਂ ਨਾ ਕਿਤੇ ਟੱਕਰਾਂ ਮਾਰਦੇ ਫਿਰੋ। ਅੱਜ ਸਾਨੂੰ ਪ੍ਰਚਾਰਕਾਂ ਦੇ ਉੱਤੇ ਵਿਸ਼ਵਾਸ ਹੀ ਨਹੀਂ ਰਿਹਾ। ਜੇ ਕਿਤੇ ਕੋਈ ਵਿਦਿਆਰਥੀ ਕਹਿ ਦੇਣ ਟੀਚਰ ਬਾਬਤ ਭਈ ਇਹ ਮਾਸਟਰ ਦਾ ਕੀ ਆ, ਮਾਸਟਰ ਤਾਂ ਬੋਲਦਾ ਹੀ ਰਹਿੰਦਾ ਹੈ, ਤੇ ਰੋਜ਼ ਹੀ ਕਹਿ ਦਿੰਦਾ ਬਈ ਇੰਨਾ ਪੜ੍ਹ ਕੇ ਆਇਆ ਕਰੋ, ਮਾਸਟਰ ਦਾ ਕੀ ਆ, ਇਹਦਾ ਤਾਂ ਕੰਮ ਹੀ ਬੋਲਣਾ ਹੈ, ਤਾਂ ਉਹਨਾਂ ਵਿਦਿਆਰਥੀਆਂ ਦੀ ਕਿਸਮਤ ਮਾੜੀ ਜਿਹੜੇ ਇਹ ਸਮਝ ਲੈਣ ਭਈ ਇਹ ਮਾਸਟਰ ਦਾ ਕੀ ਹੈ ਤਾਂ ਬੋਲਦਾ ਹੀ ਰਹਿੰਦਾ ਹੈ। ਤਾਂ ਜਿਹੜੀ ਕੌਮ ਦੇ ਦਿਲਾਂ ਵਿੱਚ ਐਸਾ ਭਰਮ ਆ ਜਾਏ ਭਈ ਪ੍ਰਚਾਰਕਾਂ ਦਾ ਕੀ ਆ, ਰਾਗੀਆਂ ਢਾਡੀਆਂ ਦਾ ਕੀ ਆ, ਕਥਾ ਵਾਚਕਾਂ ਦਾ ਕੀ ਆ, ਤਾਂ ਬੋਲਦੇ ਹੀ ਰਹਿੰਦੇ ਨੇ, ਇਹਨਾਂ ਨੂੰ ਬੋਲੀ ਜਾਣ ਦਿਓ ਤੇ ਆਪਾਂ ਜਿਹੜਾ ਕੰਮ ਕਰਨਾ ਉਹ ਕਰੀ ਜਾਈਏ ਤੇ ਸੱਚ ਜਾਣੋ ਫਿਰ ਕੌਮ ਦਾ ਕੀ ਬਣੇਗਾ। ਆਓ ਆਪਾਂ ਇਸ ਗੱਲ ਉੱਤੇ ਯਕੀਨ ਕਰੀਏ। ਗੁਰੂ ਬਾਣੀ ਜੋ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ, ਇਸ ਬਾਣੀ ਦਾ ਲੜ ਘੁੱਟ ਕੇ ਫੜੀਏ। ਜਿਹਦਾ ਬਾਣੀ ਦੇ ਉੱਤੇ ਯਕੀਨ ਆ ਗਿਆ ਉਹਨੂੰ ਸਭੋ ਕੁਝ ਪ੍ਰਾਪਤ ਹੋ ਜਾਂਦਾ ਹੈ। ਲਓ ਜੀ ਸਮਾਂ ਮੇਰਾ ਨੇੜੇ ਹੋ ਗਿਆ, ਜਦੋਂ ਅਸੀਂ ਪੰਡਾਲ ਵੱਲ ਨੂੰ ਆ ਰਹੇ ਸੀ ਤਾਂ ਮੇਰੇ ਕੰਨਾਂ ਵਿੱਚ ਤਿੰਨ ਚਾਰ ਫਰਮਾਇਸ਼ਾਂ ਪਈਆਂ ਤੇ ਹਰ ਇੱਕ ਕਹਿ ਰਿਹਾ ਸੀ ਵਿਆਹ ਕਵਿਤਾ ਜ਼ਰੂਰ ਸੁਣਨੀ ਹੈ। ਕਬੀਰ ਤੇ ਇੱਥੋਂ ਤੱਕ ਹੱਥ ਜੋੜ ਕੇ ਕਹਿੰਦਾ ਤੇ ਗਿਆਨੀ ਜੀ ਉਹ ਸ਼ੇਰ ਜ਼ਰੂਰ ਸਰਵਣ ਕਰਵਾ ਦਿਓ, ਤੁਹਾਡੀਆਂ ਫਰਮਾਇਸ਼ਾਂ ਸਾਹਮਣੇ ਮੇਰਾ ਸਿਰ ਝੁਕਦਾ ਪਰ ਘੜੀ ਦੀ ਸੂਈ ਲਿਹਾਜ਼ ਨਹੀਂ ਕਰਦੀ। ਮੈਂ ਦੋ ਬੰਦ ਕਵਿਤਾ ਦੇ ਤੁਹਾਡੀ ਸੇਵਾ ਦੇ ਵਿੱਚ ਕਹਾਉਣ ਲੱਗਾ, ਬੱਟੇ ਉਸੇ ਬੇਰੀ ਨੂੰ ਵੱਜਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ। ਦੋ ਬੰਦ ਕਹਿ ਕੇ ਮੈਂ ਬਾਅਦ ਵਿੱਚ ਖਿਮਾ ਦਾ ਜਾਚਕ ਹੋ ਜਾਣਾ, ਮੇਰੇ ਤੋਂ ਬਾਅਦ ਵਿੱਚ ਭਾਈ ਸਾਹਿਬ ਉਹਨਾਂ ਦਾ ਜੱਥਾ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਦੀਵਾਨ ਦੇ ਵਿੱਚ ਹਾਜ਼ਰ ਹੋਏ ਨੇ, ਆਪਣੇ ਢਾਡੀ ਜੱਥੇ ਵੱਲੋਂ ਮੈਂ ਜੀ ਆਇਆਂ ਨੂੰ ਕਹਿੰਦਾ। ਬੱਟੇ ਉਸੇ ਬੇਰੀ ਨੂੰ ਵੱਜਦੇ ਨੇ ਜਿਸ ਬੇਰੀ ਦੇ ਮਿੱਠੜੇ ਬੇਰ ਹੁੰਦੇ, ਕੌਣ ਪੁੱਛਦਾ ਕਾਵਾਂ ਤੇ ਕੁੱਤਿਆਂ ਨੂੰ ਬੰਦ ਜੇਲ੍ਹਾਂ ਦੇ ਵਿੱਚ ਤਾਂ ਸ਼ੇਰ ਹੁੰਦੇ। ਮੈਂ ਦੋ ਹੀ ਲੈਣਾ ਕਹੀਆਂ, ਵੈਸੇ ਸ਼ੇਰ ਬੜਾ ਲੰਮੇਰਾ ਹੈ, ਜੇਲ੍ਹਾਂ ਦੇ ਵਿੱਚ ਸ਼ੇਰ ਬੰਦ ਹੁੰਦੇ ਨੇ, ਪਿੰਜਰਿਆਂ ਦੇ ਵਿੱਚ ਸ਼ੇਰ ਬੰਦ ਹੁੰਦੇ ਨੇ, ਕਾਂ ਤੇ ਕੁੱਤਿਆਂ ਨੂੰ ਕੋਈ ਬੰਦ ਨਹੀਂ ਕਰਦਾ। ਗੁਰੂ ਕਿਰਪਾ ਕਰਨ ਆਓ ਜਿਹੜੇ ਕੌਮ ਦੇ ਜਰਨੈਲ ਅੱਜ ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਬਾਰੇ ਤੁਹਾਡੀ ਫਰਮਾਇਸ਼ ਸੀ ਕਵਿਤਾ ਕਹਿਣ ਦੀ, ਉਹਨਾਂ ਯੋਧਿਆਂ ਦੀ ਗੱਲ। ਪਹਿਲਾਂ ਅਸੀਂ ਢਾਡੀ ਲੋਕ ਅਕਾਲੀ ਫੂਲਾ ਸਿੰਘ ਦਾ ਨਾਂ ਵਰਤਦੇ ਸੀ ਤੇ ਆ ਜਾ ਬਾਬਾ ਫੂਲਾ ਸਿੰਘ ਤੇਰੀ ਪੰਥ ਨੂੰ ਬੜੀ ਲੋੜ ਆ, ਤੇ ਹੁਣ ਅਸੀਂ ਢਾਡੀ ਲੋਕ ਕਹਿੰਦੇ ਆ ਜਾ ਬਾਬਾ ਤੀਰ ਵਾਲਿਆ ਸੰਤ ਜਰਨੈਲ ਸਿੰਘ ਨੂੰ ਚੇਤੇ ਕਰਦੇ ਹਾਂ, ਭਈ ਆ ਜਾ ਬਾਬਾ ਤੇਰੀ ਕੌਮ ਨੂੰ ਬੜੀ ਲੋੜ ਆ। ਇਹ ਗੱਲ ਯਾਦ ਰੱਖਣਾ, ਬੰਦਾ ਤੀਰਥਾਂ ਤੇ ਜਾਣਾ ਚਾਹੁੰਦਾ ਪਰ ਆਪ ਤੀਰਥ ਨਹੀਂ ਬਣਨਾ ਚਾਹੁੰਦਾ, ਜੇ ਬਾਣੀ ਪੜੇਗਾ ਉਹ ਖੁਦ ਤੀਰਥ ਬਣ ਜਾਏਗਾ, ਤੁਰਦਾ ਫਿਰਦਾ ਤੀਰਥ ਬਣ ਜਾਏਗਾ। ਆ ਸਾਡੀ ਕੌਮ ਦੇ ਮਨ ਵਿੱਚ ਖੜੋ ਤਾਗੀ, ਅਸੀਂ ਦੁਨੀਆ ਤੋਂ ਜਾ ਚੁੱਕੇ ਜਰਨੈਲਾਂ ਨੂੰ ਆਵਾਜ਼ਾਂ ਮਾਰਦੇ ਹਾਂ, ਆਪ ਜਰਨੈਲ ਬਣਨ ਦੀ ਜ਼ੁਰਤ ਗੁਰੂ ਸਾਹਿਬ ਦੇ ਕੋਲੇ ਨਹੀਂ ਮੰਗ ਰਹੇ। ਅਰਦਾਸ ਕਰੀਏ ਅਸੀਂ ਜਰਨੈਲ ਬਣਨਾ, ਅਸੀਂ ਅਕਾਲੀ ਫੂਲਾ ਸਿੰਘ ਬਣਨਾ, ਅਸੀਂ ਭਿੰਡਰਾਂ ਵਾਲੇ ਬਣਨਾ, ਜਿਹਨਾਂ ਨੂੰ 28-28 ਸਾਲ ਜੇਲ੍ਹਾਂ 'ਚ ਬੈਠਿਆਂ ਨੂੰ ਹੋ ਗਿਆ ਕਿਤੇ ਭਿੰਡਰਾਂ ਵਾਲੇ ਤੋਂ ਘੱਟ ਆ, ਉਹਨਾਂ ਨੂੰ ਅਸੀਂ ਯਾਦ ਨਹੀਂ ਕਰਦੇ, ਉਹਨਾਂ ਦੀ ਅਸੀਂ ਖਬਰ ਨਹੀਂ ਲੈਂਦੇ, ਉਹਨਾਂ ਨੂੰ ਜੇਲ੍ਹ ਵਿੱਚ ਕੋਈ ਮੁਲਾਕਾਤ ਨਹੀਂ ਕਰਨ ਜਾਂਦਾ, ਉਹਨਾਂ ਦੇ ਵਕੀਲਾਂ ਦੀਆਂ ਕੋਈ ਫੀਸਾਂ ਨਹੀਂ ਭਰਦਾ, ਉਹਨਾਂ ਦੇ ਨਾਂ ਉੱਤੇ ਅਰਬਾਂ ਰੁਪਈਆ ਸਾਡੀ ਕੌਮ ਨੇ ਉਹ ਪ੍ਰਬੰਧਕਾਂ ਨੂੰ ਦਿੱਤਾ, ਪ੍ਰਬੰਧਕ ਆਪ ਹੀ ਹੜੱਪ ਗਏ, ਕੋਈ ਵਿਰਲਾ ਉਹਨਾਂ ਤੱਕ ਪਹੁੰਚਾ ਕੇ ਗਿਆ ਨਹੀਂ ਤੇ ਹੜੱਪ ਗਏ ਬਹੁਤੇ। ਇੱਕ ਯੋਧੇ ਦੀ ਗੱਲ, ਆਪ ਜੀ ਦੀ ਸੇਵਾ ਦੇ ਅੰਦਰ ਭਾਈ ਜਗਤਾਰ ਸਿੰਘ ਹਵਾਰੇ ਦੀ ਕਵਿਤਾ ਜਿਹੜੀ ਯੂਟਿਊਬ ਦੇ ਉੱਤੇ ਪਈ ਆ, ਉਹਦੀ ਫਰਮਾਇਸ਼ ਸੀ ਤੇ ਵੀਰਾਂ ਨੇ ਆਖਿਆ ਸੀ ਰਾਜੋਆਣਾ ਸਾਹਿਬ ਦੀ ਕਵਿਤਾ ਫਰਮਾਇਸ਼ ਕੀਤੀ ਸੀ, ਤੇ ਕਈਆਂ ਨੇ ਆਖਿਆ ਸੀ ਨਹਿਰੂ ਦੀ ਕੁੜੀ ਭੂਤ ਬਣ ਗਈ ਅਖੇ ਸੁਣਾ ਦਿਓ, ਪਰ ਮੈਂ ਤੁਹਾਡੀ ਸੇਵਾ ਵਿੱਚ ਹਵਾਰਾ ਸਾਹਿਬ ਦੀ ਕਵਿਤਾ ਦੇ ਦੋ ਬੰਦ ਕਹਾਉਣ ਲੱਗਾ। ਉਹ ਸੂਰਮਾ ਜਦੋਂ ਕਿਤੇ ਪੇਸ਼ੀ ਭੁਗਤਣ ਵਾਸਤੇ ਆਉਂਦਾ ਹੈ, ਪੁਲਿਸ ਉਹਦੇ ਆਲੇ ਦੁਆਲੇ ਬੜੀ ਹੁੰਦੀ ਆ, ਜਦੋਂ ਪੰਜਾਬ ਦਾ ਮੁੱਖ ਮੰਤਰੀ ਤੁਰਿਆ ਆਉਂਦਾ ਉਹਦੇ ਆਲੇ ਦੁਆਲੇ ਵੀ ਪੁਲਿਸ ਬੜੀ ਹੁੰਦੀ ਆ, ਪਰ ਪੰਜਾਬ ਦਾ ਮੁੱਖ ਮੰਤਰੀ ਤੋਂ ਵੱਧ ਰੋਬ ਹਵਾਰੇ ਦਾ ਹੁੰਦਾ। ਜਦੋਂ ਕਿਤੇ ਅਖਬਾਰ 'ਚ ਫੋਟੋ ਛਪਦੀ ਮੁੱਛਾਂ ਨੂੰ ਵੱਟ ਦਿੰਦਾ ਆਲੇ ਦੁਆਲੇ ਪੁਲਸੀਏ, ਇਉਂ ਵੀ ਜਿਵੇਂ ਉਹਦਾ ਪਹਿਰਾ ਦਿੰਦੇ ਫਿਰਦੇ, ਉਹਦਾ ਪਾਣੀ ਭਰਦੇ ਫਿਰਦੇ ਹੁੰਦੇ ਆ, ਉਹ ਸੂਰਮਾ ਜਦੋਂ ਮੁੱਛਾਂ ਤੇ ਹੱਥ ਫੇਰਦਾ ਹੁੰਦਾ ਨਾ, ਕਿਤੇ ਕਿਲੋ ਖੂਨ ਵੱਜ ਜਾਂਦਾ ਦੇਖਣ ਵਾਲਿਆਂ ਦਾ, ਤੇ ਦੁਸ਼ਮਣਾਂ ਨੂੰ ਕੰਬੜੀਆਂ ਛਿੜ ਪੈਂਦੀਆਂ। ਪੂਰੀ ਕਵਿਤਾ ਤੁਸੀਂ ਯੂਟਿਊਬ ਤੋਂ ਸੁਣ ਸਕਦੇ ਹੋ। ਆਹ ਦੋ ਬੰਦ ਉਹ ਸੂਰਮੇ ਨੇ ਜਕੜੇ ਹੋਏ ਨੇ ਕੜੀਆਂ ਲੱਗੀਆਂ ਹੋਇਆ ਤੇ ਨਿਸ਼ਾਂਤ ਸ਼ਰਮੇ ਦਾ ਮੂੰਹ ਚਪੇੜਾ ਮਾਰ ਮਾਰ ਭੰਨਤਾ, ਕੜੀਆਂ ਲੱਗੀਆਂ ਤੇ ਮੂੰਹ ਤੋੜਤਾ ਉਹਦਾ, ਕਾਸ਼ ਕਿਤੇ ਜੇਲ੍ਹ ਤੋਂ ਬਾਹਰ ਹੋਵੇ ਤਾਂ ਫਿਰ ਕੈਸਾ ਰੰਗ ਆਵੇ। ਇਹ ਕਵਿਤਾ ਦੀ ਟੇਕ ਆ, ਕਾਸ਼ ਕਿਤੇ ਅੱਜ ਜੇਲ੍ਹੋਂ ਬਾਹਰ ਹਵਾਰਿਆ ਤੂੰ ਹੁੰਦਾ। Oh, my God.
ਸਰਦਾਰੀਆਂ ਨਹੀਂ ਅਸੀਂ ਹਿੱਕ ਤੇ ਸਦਾ ਬਾਹਰ ਚੱਲੇ ਸਾਡੇ ਪਿੱਠ ਤੇ ਤੇਗਾ ਕਿਸੇ ਮਾਰੀਆਂ ਨਹੀਂ ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ ਅਸੀਂ ਸ਼ੇਰਾਂ ਦੇ ਪੁੱਤ ਹਾਂ ਸ਼ੇਰ ਲੋਕੋ ਕੁੱਤੇ ਬਿੱਲਿਆਂ ਨੇ ਸਾਡੀਆਂ ਯਾਰੀਆਂ ਨਹੀਂ ਆਓ ਆਪਣੇ ਇਤਿਹਾਸ ਦੀ ਰਮਜ ਨੂੰ ਪਹਿਚਾਣੋ ਗੁਰਬਾਣੀ ਤੇ ਪੂਰਨ ਭਰੋਸਾ ਕਰੋ ਆਉਣ ਵਾਲੇ ਜਥੇ ਨੂੰ ਜੀਓ ਆਇਆ ਲੋ ਤੇ ਸਾਡੀਆਂ ਭੁੱਲਾਂ ਦੇ ਉੱਤੇ ਆਪਣੇ ਰਹਿਮਤ ਦਾ ਪਰਦਾ ਪਾ ਕੇ ਕੱਜ ਲੇ ਜੇ ਇੱਕ ਜਾਂ ਦੋ ਨਹੀਂ ਬਹੁਤ ਗਲਤੀਆਂ ਹੋਈਆਂ ਹੋਣਗੀਆਂ ਅਣਜਾਣ ਸੇਵਾਦਾਰ ਜਾਣ ਕੇ ਮਾਫ਼ ਕਰਿਓ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਪਿਆਰ ਨਾਲ ਸਰਵਣ ਕੀਤਾ ਭਾਈ ਸਾਹਿਬ ਹੁਣਾਂ ਨੂੰ ਸਰਵਣ ਕਰਨ ਵਾਸਤੇ ਸਾਡਾ ਵੀ ਦਿਲ ਕਰਦਾ ਪਰ ਮੋਹੇ ਪ੍ਰਦੇਸ਼ਨ ਦੂਰ ਤੇ ਆਈ ਸਵੇਰੇ ਫਿਰ ਦੋ ਦੀਵਾਨ ਨੇ ਤੁਹਾਡੇ ਨਾਲ ਦਾਤਾ ਜੀ ਇਸੇ ਤਰ੍ਹਾਂ ਪਿਆਰ ਬਣਾਈ ਰੱਖਣ ਹੋਈਆਂ ਭੁੱਲਾਂ ਨਾਚ ਤਾਰਦੇ ਹੋਏ ਗੱਜ ਵੱਜ ਕੇ ਫਤਿਹ ਬੁਲਾਓ ਢਿੱਲੀ ਫਤਿਹ ਨਾ ਬੁਲਾਓ ਪਤਾ ਲੱਗੇ ਵੀ ਤੁਹਾਡੀ ਸੁਣਿਆ ਸਾਰੇ ਜਾਣੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ